एक उत्तम पंथ त्रासम ताई एक अरदास पाठ कीरत की गुरु रामदास रखो शरणाई जो अमृत वेले दे दवार सज रहे ने अमृत वेदता ही सतगुरु जी ने बख्श की है। तत्ता की सेवाए मार हो करके दर्शन दारे बखे हैं। गांव प्यारे ने अमृत वेले जगाने ने जाप किए। गुरमुख गुरुआ ने मिल करके सिमर किया है, वाहगुरु मंत्र का जाप किया है। हमने ही आप जी ने कार जो रागी जथे के पासों श्री आसा जी की वार के कीर्तन श्रवण करके अपने जीवन दिया अमोल घड़िया सफर किया है। कुछ समा सतगुरु महाराज जी कृपा कर रहे हैं। चलती हुई गुरबाणी की लड़ी वार कथा शब्द विचार का समा है। मन एकाग्र करके शरीर नूं सावधान करके साहिब श्री गुरु ग्रंथ साहिब महाराज जी नूं जहरा जरूर हाजरा जो जान दिते भावना दी सहत तों करके हाजरी भरी जावे। फिर एक सौ घड़ियां सफल हैं देखे दे विच हैं। सतगुरु पातशाह महाराज जी की पावन बाणी का जो उपदेश है, खत्री ब्रह्म सूद वैस उपदेश वर्णों को संघ चारे वर्णों वास्ते चारे आश्रमों वास्ते सारे संसार वास्ते दरवाजे खुले हैं। एक गुरबाणी में कोई पढ़ता है, कोई सुनता है, कोई विचारता है, किसी भी तरीके नाल कोई गुरबाणी के नाल मन करके जुड़ता है, सतगुरु महाराज जी उसकी कल्याण करते हैं। वो जीव का जिंदगी का बेड़ा पार ला देते हैं। क्योंकि जिहड़ा बाहरला विखरेवा है, रूप है, रंग है, पते नाम है, कोई भी चीज आप देखते हैं उसका रूप है, उसका आकार है, उसका नाम भी। पर गुरु ग्रंथ साहिब महाराज जी कह रहे हैं दृष्टमान है सगल मथेना। दृष्टमान तो भाव जिहड़ा आपां अखां नाल देखदे आं उहदा रूप है, आकार है, उहदा नाम ही है, पर इह मिथ्या है। मिथ्या की इह झूठा है। पर जिहदे आसरे है उह है सचित आनंद। कोई भी सह है कि जड़ वस्तु है, बड़े बड़े पहाड़ खड़े ने, बड़िया बड़िया बिल्डिंगां हैं, दरख्त हैं, बृहस्पति है, जड़ चेतन व्यारी सदा के जन्म है, होते पानी में भी अनेक दुनिया ने, आकाश में भी हैं, धरती से भी हैं। इन सारिया का जो आसरा है वो है परम परमात्मा परमेश्वर। उसके आसरे तो बिना कुछ भी नहीं है, वो सच है। रूप से जो नाम है झूठ है, जिहड़ा चेतन है वह सच है। पर अज्ञान के करके जिहड़ा दिस रहा है वह सच लगता है, जिहड़ा सच है उसे भरोसा नहीं आ रहा, उसे प्रतीत नहीं आ रही, यकीन नहीं आ रही। सतगुरु महाराज जी गुरबाणी में इस गल का निर्णय करते हैं, जो छड़ना सो अस्त्र कर मन है, जो होवन सो दूर परन है। जिहड़ा तां छड़ना है, छड़ना नहीं, छड़े जा रहे हैं, छड़े जा रहे हैं। सूरज जड़े घंटा लंघ गया, दो घंटे लंघ गए, अपनी जिंदगी आपां तो जा रही है। जिहड़ा तां आपां छड़ी जा रहे हैं वह तां सच लग रहे हैं, जिहड़ा है उते भरोसा नहीं आ रहा। फिर शब्द ही जो विचार करेंगे करद्या करद्या फिर यह गल का भरोसा हो जाएगा। सिख हो शब्द प्यारे हो, जन्म मरण की टेक, मुख उजर सदा सुखी नाम सिमर ते। ਸਭ ਦੀ ਟੇਕ, ਸਭ ਦਾ ਆਸਰਾ। ਇਹ ਲੋਕ ਵਿੱਚ ਵੀ ਮੁੱਖ ਉਜਰਾ ਤੇ ਪਰਲੋਕ ਵਿੱਚ ਵੀ ਮੁੱਖ ਉਜਰਾ ਹੁੰਦਾ ਹੈ। ਨਾਨਕ ਸਿਮਰਤ ਏਕ। ਆਮ ਕਰਕੇ ਕਈਆਂ ਕੋਲ ਮਾਲਾ ਪੜੀ ਹੁੰਦੀ ਹੈ ਤੇ ਆਪਾਂ ਸਮੁੱਚੇ ਤੌਰ ਤੇ ਆਪਾਂ ਨੂੰ ਮਾਲਾ ਕਹਿ ਦਿੰਦੇ ਹਾਂ, ਪਰ ਹੁੰਦੇ ਉਹ ਤੇ ਮਣਕੇ ਪਾਏ ਹੋਏ ਨੇ। ਮਣਕਿਆਂ ਦੀ ਮਾਲਾ ਹੁੰਦੀ ਹੈ, ਮਣਕੇ ਮਾਲਾ ਨਹੀਂ ਹੁੰਦੇ। ਜੇ ਕੱਲੇ ਮਣਕੇ ਹੋਣਗੇ ਆਪਾਂ ਨੂੰ ਮਣਕੇ ਕਹਾਂਗੇ, ਜੇ ਮੋਤੀ ਹਨ, ਜੇ ਕਿਸੇ ਹੋਰ ਜਿਹੇ ਕਾਠ ਦੇ ਮਣਕੇ ਨੇ, ਤੇ ਮਾਲਾ ਕੀ ਪ੍ਰਕਾਰ ਦੀਆਂ ਨੇ। ਜਦੋਂ ਤੱਕ ਉਹਨਾਂ ਦੇ ਧਾਗਾ ਨਹੀਂ ਪਰੋਇਆ, ਉਦੋਂ ਤੱਕ ਉਹਨੂੰ ਆਪਾਂ ਮਾਲਾ ਨਹੀਂ ਕਹਿ ਸਕਦੇ। ਜਦੋਂ ਧਾਗੇ 'ਚ ਪਰੋਏਗੀ ਫਿਰ ਉਹਨੂੰ ਮਾਲਾ ਕਹਿ ਸਕਦੇ ਹਾਂ। ਇਸੇ ਤਰ੍ਹਾਂ ਜਿਤਨੇ ਵੀ ਸੰਸਾਰ ਦੇ ਜੀਵ ਹਨ, ਤਰ੍ਹਾਂ ਤਰ੍ਹਾਂ ਦੀਆਂ ਜੋਨਾਂ ਦੇ ਵਿੱਚ ਅਤੇ ਮਨੁੱਖ ਜਾਤੀ ਦੇ ਵਿੱਚ ਵੀ ਅਨੇਕਾਂ ਰੰਗ ਰੂਪ ਹਨ, ਤੇ ਸਾਰੇ ਬਖਰੇਵਾਂ ਹੈ। ਪਰ ਜਿਹਨਾਂ ਜਿਹੜੀ ਸਰਵਣ ਵਿੱਚ ਜੋਤ ਹੈ, ਜਿਹੜਾ ਧਾਗਾ ਹੈ ਨਾ, ਉਹ ਇੱਕ ਪਰਮਾਤਮਾ ਹੈ। ਜਿਹੜੀ ਜੋਤ ਹੈ ਉਹ ਇੱਕ ਹੈ, ਉਹ 'ਚ ਕੋਈ ਬਖਰੇਵਾ ਨਹੀਂ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਗੁਰਬਾਣੀ ਦੇ ਦੁਆਰਾ ਆਪਾਂ ਨੂੰ ਉਹ ਸੱਚ ਨਾਲ ਜੋੜਦੇ ਨੇ ਜਿਹੜਾ ਸਾਰਿਆਂ ਦੇ ਵਿੱਚ ਵਿਰਾਜ ਰਿਹਾ ਹੈ, ਜੋ ਸਭ ਦੇ ਵਿੱਚ ਬੈਠਾ ਹੈ। ਸਭੀ ਘਟ ਸਭ ਵਸੈ, ਸਭ ਘਟਣਾ ਹੋਏ, ਉਹਦੇ ਬਿਨਾਂ ਦੂਜਾ ਕੋਈ ਨਹੀਂ। ਫਿਰ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ ਕਿ ਜੀਆਂ ਅੰਦਰ ਜੀਓ ਸ਼ਬਦ ਹੈ ਜਿਤ ਸਹਿ ਮਿਲਾਵਾ ਹੋਏ, ਕਿ ਸਾਰੇ ਜੀਵਾਂ ਦੇ ਜੀਓ ਸ਼ਬਦ ਹੈ। ਉਹ ਸ਼ਬਦ ਹੈ ਏਕ ਸ਼ਬਦ ਮੇਰੇ ਪ੍ਰਾਣ ਵਸਤ ਹੈ, ਬਹੁਤ ਦਿਨ ਬਣਾਇਆ ਵਾ। ਸ਼ਬਦ ਨਾਲ ਬਰਮ ਦਾ ਹੈ ਸਤਸੰਗ ਜੀ, ਵਿਆਪਕ ਦਾ, ਜੋ ਸਾਰੇ ਵਿਆਪਕ ਹੈ, ਹਰ ਜਗ੍ਹਾ ਮੌਜੂਦ ਹੈ, ਸਰਵ ਥਾਂ ਹੈ, ਸਰਵ ਕਾਲ ਹੈ, ਸਰਵ ਠੌਰ ਹੈ। ਜੀਆ ਅੰਦਰ ਜੀਓ ਸ਼ਬਦ ਹੈ ਜਿਤ ਸਹਿ ਮਿਲਾਵਾ ਹੋਏ। ਇਹ ਸ਼ਬਦ ਦੇ ਦੁਆਰਾ ਹੀ, ਗੁਰਬਾਣੀ ਦੁਆਰਾ ਹੀ ਉਸ ਪਰਮਾਤਮਾ ਨਾਲ ਮਿਲਿਆ ਜਾ ਸਕਦਾ, ਹੋਰ ਕੋਈ ਤਰੀਕਾ ਨਹੀਂ। ਸਿੱਧਾ ਨੇ ਇਹੀ ਸਵਾਲ ਕੀਤਾ ਸੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ, ਸਿੱਧ ਗੋਚ ਬਾਣੀ ਦੇ ਵਿੱਚ ਕਿ ਕਵਨ ਆਰੰਭ ਕਵਨ ਮਤ ਲੇਗਾ, ਕੌਣ ਗੁਰੂ ਜਿਸਕਾ ਤੂੰ ਚੇਲਾ। ਉੱਥੇ ਸਤਿਗੁਰੂ ਮਹਾਰਾਜ ਨੇ ਜਵਾਬ ਦਿੱਤਾ ਸੀ, ਪਵਨ ਆਰੰਭ ਸਤਿਗੁਰੂ ਮਤ ਲੇਗਾ, ਸਬਦ ਗੁਰੂ ਸੁਖ ਤੁਮ ਚੇਲਾ। ਪਵਨ ਕੀ ਹਵਾ ਦੁਆਰਾ ਸੰਸਾਰ ਦੀ ਉਤਪਤੀ ਮਨੀ ਹੈ, ਸੱਚ ਦੇ ਪਵਨਾ ਭੈ ਪਵਨੇ ਤੇ ਚੜ ਹੋਏ, ਜਲ ਚੇਤਰ ਤੁਹਾਨੂੰ ਸਾਜਿਆ ਘੱਟ ਘੱਟ ਜੋਤ ਸਮੋਏ। ਪਹਿਲਾਂ ਸੱਚ ਪਰਮਾਤਮਾ ਹੈ, ਉਹਨੇ ਹਵਾ ਪੈਦਾ ਕੀਤੀ। ਸਤਿਗੁਰ ਪਵਨ ਆਰੰਭ ਹੈ, ਸੰਸਾਰ ਦਾ ਆਰੰਭ ਪਵਨ ਹੈ, ਸਤਿਗੁਰ ਮਤ ਵੇਦਾ। ਇਹ ਵੇੜਾ ਹੈ ਮਨੁੱਖਾ ਜਨਮ, ਸਮਾਂ ਮਿਲਿਆ ਹੈ ਸਤਿਗੁਰ ਦੀ ਮਤ ਸਿੱਖਿਆ ਲੈਣ ਦਾ। ਸ਼ਬਦ ਗੁਰੂ ਸੁਰਤ ਤੁਮ ਚੇਲਾ, ਸ਼ਬਦ ਹੈ ਪਰਮ ਪਰਮਾਤਮਾ, ਉਹ ਸ਼ਬਦ ਹੈ ਗੁਰੂ। ਬੀਜ ਮੰਦਰ ਸਰਬ ਕੋ ਗਿਆਨ, ਚੋ ਵਰਨਾ ਨੇ ਜਪੇ ਕੋ ਨਾਮ। ਕੋਈ ਵੀ ਜਪ ਸਕਦਾ ਹੈ ਕਿਉਂਕਿ ਉਹ ਅੰਦਰ ਬੈਠਾ ਹੈ, ਪਰ ਪੂਰੇ ਗੁਰੂ ਦੁਆਰਾ। ਸੋ ਜੀਆ ਅੰਦਰ ਜੀਓ ਸ਼ਬਦ ਹੈ ਜਿਤ ਸਹਿ ਮਿਲਾਵਾ ਹੋਏ, ਬਿਨ ਸ਼ਬਦੇ ਕਿਨੇ ਨਾ ਪਾਇਓ ਦੁਖੀ ਚੱਲੇ ਗੁਰੂ। ਬਿਨਾਂ ਸ਼ਬਦ ਤੋਂ ਕਿਸੇ ਅੱਜ ਤੱਕ ਪਾਇਆ ਨਹੀਂ ਹੈ। ਮਹਾਰਾਜ ਨੇ ਗਿਆਨ ਕਰ ਦਿੱਤਾ, ਕਹਿੰਦੇ ਬਿਨਾਂ ਸ਼ਬਦ ਤੋਂ ਕਿਸੇ ਨੇ ਮੁਕਤੀ ਪ੍ਰਾਪਤ ਨਹੀਂ ਕੀਤੀ, ਬੰਧਨਾਂ ਤੋਂ ਛੁਟਕਾਰਾ ਨਹੀਂ ਮਿਲਿਆ, ਦੁੱਖਾਂ ਤੋਂ ਰਹਿਤ ਜੋ ਅਵਸਥਾ ਉਹ ਪ੍ਰਾਪਤ ਨਹੀਂ ਹੋਈ। ਪੰਡਿਤ ਮੋਨੀ ਪੜਪੜ ਥੱਕੇ ਪ੍ਰੇਖਤ ਕੀਰਤਨ ਧੋਏ, ਬਿਨ ਸ਼ਬਦ ਕਿਨੇ ਨਾ ਪਾਇਓ ਦੁਖੀ ਚੱਲੇ ਰਹੋ। ਜੀਵ ਦੀ ਕਿਰਪਾ ਹੋਵੇ, ਬਖਸ਼ਿਸ਼ ਹੋਵੇ, ਪੂਰਾ ਗੁਰੂ ਮਿਲ ਜਾਵੇ, ਤੇ ਫਿਰ ਇਹ ਜੋ ਅੰਦਰ ਆਪਣੇ ਸ਼ਬਦ ਹੈ ਨਾ, ਜੀਆਂ ਅੰਦਰ ਜੀਓ ਸ਼ਬਦ ਹੈ ਜਿਤ ਸਹਿ ਮਿਲਾਵਾ ਹੋਵੇ, ਉਹ ਸ਼ਬਦ ਦੁਆਰਾ ਹੀ ਪਰਮਾਤਮਾ ਦੇ ਨਾਲ ਮੇਲ ਹੋਣਾ। ਇਸੇ ਕਰਕੇ ਹੀ ਸਤਿਗੁਰੂ ਮਹਾਰਾਜ ਜੀ ਆਪਾਂ ਨੂੰ ਆਗਿਆ ਹੈ, ਨਿਸ਼ਚੈ ਰਿਹਾ ਸ਼ਬਦ ਹੈ ਮੇਰੋ, ਨਿਸ਼ਚੈ ਮਿਲੀ ਹੈ ਸੰਜ ਸਵੇਰੋ, ਸਤਿਗੁਰੂ ਮਹਾਰਾਜ ਨੂੰ ਸਿੱਖਾਂ ਨੇ ਸਵਾਲ ਕੀਤਾ ਸੀ, ਧੰਨ ਧੰਨ ਸਾਹਿਬ ਕੁਮਾਰ ਬਾ ਪ੍ਰਗਟਿਓ ਮਰਦ ਅਗੰਬੜਾ ਪ੍ਰਿਆਮ ਅਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਜਦੋਂ ਸਤਿਗੁਰੂ ਮਹਾਰਾਜ ਸ੍ਰੀ ਹਜ਼ੂਰ ਸਾਹਿਬ ਸੱਚਖੰਡ ਨਾਂਦੇੜ ਸਾਹਿਬ ਗਏ, ਇਹ ਸੰਸਾਰ ਦੀ ਉਹ ਪਰਮਾਤਮਾ ਦੀ ਮਰਿਆਦਾ ਹੈ ਵੀ ਜਿਹੜਾ ਸਰੀਰ ਹੈ ਇਹ ਸਦੀਵੀ ਨਹੀਂ ਹੈ, ਹਰ ਇੱਕ ਨੂੰ ਸੰਸਾਰ ਤੋਂ ਸਮੇਂ ਅਨੁਸਾਰ ਜਾਣਾ ਪੈਂਦਾ। ਜੇ ਕੋਈ ਪੀਰ ਹੈ, ਜੇ ਪੈਗੰਬਰ ਹੈ, ਕੋਈ ਔਲੀ ਹੈ, ਕੋਈ ਅਵਤਾਰ ਹੈ, ਕਿਉਂਕਿ ਜਿਹੜਾ ਸਰੀਰ ਹੈ ਸਤਸੰਗ ਦੀ ਇਹ ਭੌਤਿਕਵਾਦੀ। ਵੈਸੇ ਤਾਂ ਤਿੰਨ ਤਰ੍ਹਾਂ ਦੀਆਂ ਵਿਚਾਰ ਹੁੰਦੀ ਹੈ, ਇੱਕ ਭੌਤਿਕਵਾਦੀ ਜਿਹਨੂੰ ਆਪਾਂ ਸਰੀਰ ਕਹਿ ਸਕਦੇ ਹਾਂ, ਦੂਜੀ ਹੈ ਬੌਧਿਕ, ਦੂਸਰਾ ਹੈ ਬੌਧਿਕ ਵਿਚਾਰ, ਤੀਸਰਾ ਹੈ ਅਧਿਆਤਮਕ। ਸੋ ਆਮ ਕਰਕੇ ਜਿਹੜੀ ਬਹੁ ਗਿਣਤੀ ਹੈ ਉਹ ਸਰੀਰ ਦੇ ਖੜੇ ਰਹਿੰਦੇ, ਸਰੀਰ ਤੋਂ ਅੱਗੇ ਦੇਖੀ ਨਹੀਂ ਜਾਂਦੀ। ਪਰ ਸਤਿਗੁਰੂ ਮਹਾਰਾਜ ਨੇ ਐਸੀ ਬਖਸ਼ ਕੀਤੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਦਸੇ ਗੁਰੂ ਸਾਹਿਬਾਨਾਂ ਨੇ ਆਪਣੇ ਸਰੀਰ ਨਾਲ ਹੀ ਜੁੜੇ, ਸ਼ਬਦ ਨਾਲ ਜੁੜੇ। ਸ੍ਰੀ ਕਰਤਾਰਪੁਰ ਸਾਹਿਬ ਦੇ ਵਿਚਾਰ ਲੈ ਲਓ, ਜਦੋਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੇ ਸਰੀਰ ਨੂੰ ਉਲੇਖਿਤ ਕੀਤਾ ਨਾ, ਅਤੇ ਉਸ ਵੇਲੇ ਵੀ ਝਗੜਾ ਪੈ ਗਿਆ ਸੀ ਜਿਹੜੇ ਦਾ ਹਿੰਦੂ ਕਹਾਉਣ ਵਾਲੇ ਸੀ, ਸਿੱਖ ਕਹਾਉਣ ਵਾਲੇ ਸੀ, ਉਹ ਕਹਿੰਦੇ ਸਾਡਾ ਹੈ, ਜਿਹੜੇ ਮੁਸਲਮਾਨ ਸੀ ਉਹ ਕਹਿੰਦੇ ਸਾਡਾ ਹੈ, ਆਪਣਾ ਆਪਣਾ ਅਧਿਕਾਰ ਜਿਤਾਉਣ ਲੱਗ ਪਏ ਸਨ। ਅਤੇ ਜਦੋਂ ਵੇਖਿਆ ਕੁਝ ਨਹੀਂ, ਉੱਥੇ ਚਾਦਰ ਸੀ ਅਤੇ ਫੁੱਲ ਸਨ, ਅਤੇ ਉਹਨਾਂ ਨੇ ਚਾਦਰ ਨੂੰ ਵੀ ਵੰਡ ਲਿਆ ਸੀ, ਕਿਉਂਕਿ ਪੂਰੇ ਗੁਰੂ ਦੀ ਸਿੱਖਿਆ ਦੀ ਮੰਨਣੀ ਬਹੁਤ ਔਖੀ ਹੈ, ਸਿੱਖਿਆ ਨੂੰ ਸੁਣ ਲੈਣਾ ਹੋਰ ਗੱਲ ਹੈ। ਇਸੇ ਕਰਕੇ ਸਤਿਗੁਰੂ ਮਹਾਰਾਜ ਨੇ ਕਿਹਾ ਵੀ ਸਾਧਨਾ ਜਾਣਾ ਸੀ ਅੰਨੇ ਬੋਲੇ ਸੀ ਕਿਤ ਆਏ ਸੰਸਾਰਾ, ਜਿਹਨਾਂ ਨੇ ਸ਼ਬਦ ਨੂੰ ਨਹੀਂ ਜਾਣਿਆ ਉਹਨੂੰ ਤਾਂ ਮਹਾਰਾਜ ਨੇ, ਉਹ ਅੰਨੇ ਵੀ ਹੈ ਅਤੇ ਬੋਲੇ ਵੀ ਹੈ। ਜਿਹੜਾ ਬੰਦਾ ਅੰਨਾ ਹੋਵੇ ਨਾ, ਬੋਲਾ ਨਾ ਹੋਵੇ, ਉਹਨੂੰ ਕਿਸੇ ਰਾਸਤੇ ਪਾਇਆ ਜਾ ਸਕਦਾ ਕਿ ਸੁਣਦਾ ਤਾਂ ਹੈ ਨਾ, ਉਹ ਸੁਣ ਕੇ ਕਿਸੇ ਨੂੰ ਕਿਸੇ ਦੀ ਆਵਾਜ਼ ਉਸ ਪਾਸੇ ਆ ਸਕਦਾ, ਪਰ ਜਿਹੜਾ ਬੋਲਾ ਵੀ ਹੋਵੇ ਉਹਦਾ ਕੋਈ ਇਲਾਜ ਨਹੀਂ। ਸੰਸਾਰ ਦੀ ਵੀ ਇਹ ਅਵਸਥਾ ਹੋ ਰਹੀ ਸੀ, ਸਾਧਨਾ ਜਾਣਿਆ ਸਿਨੇ ਬੋਲੇ, ਨਾ ਤਾਂ ਸੁਣਦੇ ਨੇ ਨਾ ਤੇ ਨਾ ਲਿਖਦਾ ਕੁਝ, ਉਹਨਾਂ ਵਾਸਤੇ ਪਰਮੇਸ਼ਰੀ ਕਿਰਪਾ, ਉਹਦੇ ਅੱਗੇ ਉਂਗਲੀ ਫੜ ਕੇ ਹੱਥ ਫੜ ਕੇ ਉਹਨੂੰ ਕਿਸੇ ਰਸਤੇ ਤੋਰਿਆ ਜਾ ਸਕਦਾ। ਸੋ ਉਹ ਸਮੇਂ ਵੀ ਝਗੜਾ ਪਾ ਰਿਹਾ ਵੀ ਇਹ ਸਾਡੇ ਨੇ, ਇਹ ਉਹ ਸਰੀਰ ਤੇ ਖੜੇ। ਪਰ ਜਦੋਂ ਸਤਿਗੁਰੂ ਨੇ ਕੌਤਕ ਵਿਖਾਇਆ ਉੱਥੇ ਕੁਝ ਵੀ ਨਹੀਂ, ਕਿ ਉਹ ਚਾਦਰ ਸੀ, ਮਹਾਰਾਜ ਸਰੀਰ ਨਹੀਂ ਸੀ ਮਿਲੇ, ਇਤਿਹਾਸ ਦੱਸਦਾ। ਪਰ ਉਹਨਾਂ ਨੇ ਚਾਦਰ ਨੂੰ ਵੀ ਵੰਡ ਲਿਆ, ਅਤੇ ਮੁਸਲਮਾਨਾਂ ਨੇ ਕਬਰ ਬਣਾ ਲਈ ਅਤੇ ਹਿੰਦੂਆਂ ਨੇ ਸਮਾਧ ਬਣਾ ਲਈ, ਪਰ ਰਾਵੀ ਚੜ੍ਹ ਕੇ ਆਇਆ, ਸਭ ਕੁਝ ਰੋੜ ਕੇ ਲੈ ਗਿਆ। ਫਿਰ ਉਹ ਇਤਿਹਾਸ ਕਹਿੰਦਾ ਨਾ ਬਾਬਾ ਮੜੀ ਨਾ ਗੋਰ, ਕਹਿੰਦੇ ਬਾਬਾ ਨਾ ਤਾਂ ਮੜੀਆਂ ਦੇ ਵਿੱਚ ਨਾ ਗੋਰਾਂ ਕਬਰਾਂ ਦੇ ਵਿੱਚ ਹੈ, ਕਿੱਥੇ ਹੈ, ਗੁਰ ਨਾ ਅੰਗਤ ਕੇ ਗਿਆ ਮੈਂ, ਉਹ ਤਾਂ ਭਾਈ ਲਹਿਣ ਦੇ ਹਿਰਦੇ ਦੇ ਵਿੱਚ ਹੋ ਗਿਆ, ਜੋ ਤੋਹਾ ਦੁੱਖ ਸਾਏ ਸਹਿ ਪਾਇਆ ਫਿਰ ਪਲਟੀ ਹੈ। ਸਰੀਰ ਦੇ ਬਦਲਾਅ ਹੋਏ ਹੈ, ਉਹ ਜੋਤ ਤਾਂ ਅੱਗੇ ਕਰੀ ਗਈ ਜੋਤ, ਫਿਰ ਕੌਣ ਸਤਸੰਗਤ ਕੇ ਉਹ ਨਿਸ਼ਚਨ ਵਸਲੋ ਮੈਂ ਕਰੋਂ, ਕਹਿੰਦੇ ਦੂਸਰਾ ਮੇਰੀ ਜਗ੍ਹਾ ਹੈ ਸਤਸੰਗਤ ਵਿੱਚ, ਸੰਗਤ ਹਰ ਭਰਾ ਵਸਿਆ ਜੀਓ। ਇਹੀ ਗੱਲ ਦਸਵੇਂ ਪਾਤਸ਼ਾਹ ਮਹਾਰਾਜ ਨੇ ਕੌਤਕ ਵਰਤਾਇਆ ਕਿ ਸਤਿਖੰਡ ਸ੍ਰੀ ਗੁਰੂ ਸਾਹਿਬ ਮਹਾਰਾਜ ਤਖਤੇ ਤੇ ਸਵਾਇਮਾਨ ਹਨ, ਤਖਤਾਂ ਦੇ ਸਵਾਇਮਾਨ ਹੋ ਰਹੇ ਨੇ, ਦੀਵਾਨ ਲਗਵਾਇਆ ਸਤਿਗੁਰੂ ਮਹਾਰਾਜ ਜੀ ਉਪਦੇਸ਼ ਦੇ ਰਹੇ ਨੇ, 52 ਬਚਨ ਕੀਤੇ ਮਹਾਰਾਜ ਨੇ, ਅਤੇ ਉਸ ਵੇਲੇ ਮਹਾਰਾਜ ਨੇ ਉਪਦੇਸ਼ ਬਖਸ਼ ਕੀਤਾ ਕਿ ਸਾਡਾ ਸਮਾਂ ਆ ਗਿਆ ਹੈ ਵੀ ਹੁਣ ਸਰੀਰ ਨੂੰ ਉਹਦੇ ਕਰ ਲੈਣਾ। ਉਸ ਵੇਲੇ ਦੀ ਵਾਰਤਾ ਭਾਈ ਦਇਆ ਸਿੰਘ ਪੰਜਾਂ ਪਿਆਰਿਆਂ ਦੇ ਮੁਖੀ ਨੇ, ਸਤਿਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬਿਰਾਜਮਾਨ ਨੇ, ਆਪਣੇ ਮੁਬਾਰਕ ਹੱਥਾਂ ਦੇ ਨਾਲ ਸਤਿਗੁਰੂ ਦੇ ਚਰਨਾਂ ਨੂੰ ਛੋਹ ਰਹੇ, ਚਰਨਾਂ ਨੂੰ ਛੋਹਣਾ ਚਾਹੁੰਦੇ ਹੈ, ਅੱਖਾਂ ਨਾਲ ਦੇਖ ਰਹੇ ਨੇ, ਪਰ ਚਰਨ ਜਿਹੜੇ ਨੇ ਮਹਾਰਾਜ ਉਹ ਪਕੜ 'ਚ ਨਹੀਂ ਆ ਰਹੇ, ਸਪਰਸ਼ ਨਹੀਂ ਹੋ ਰਹੇ, ਦ੍ਰਿਸ਼ਟੀ ਵਿੱਚ ਆ ਰਹੇ। ਭਾਈ ਦਇਆ ਸਿੰਘ ਜੀ ਬਰਾਤ ਵਿੱਚ ਆ ਗਈ। ਬੇਨਤੀ ਕਰਦੇ ਹੈ, ਸਤਿਗੁਰੂ ਮਹਾਰਾਜ ਜੀ ਕਿਰਪਾ ਕਰੋ, ਤੁਸੀਂ ਨੇ ਕਿਰਪਾ ਕੀਤੀ ਹੈ, ਬਖਸ਼ ਕੀਤੀ ਹੈ, ਆਪਣੇ ਹੱਥੀ ਸਾਨੂੰ ਨਵਾਜੇ ਹੈ, ਅਤੇ ਇਸ ਵੇਲੇ ਕੀ ਕਲਾ ਵਰਤ ਰਹੀ ਹੈ, ਸਾਰੀ ਉਮਰ ਤੁਹਾਡੇ ਚਰਨਾਂ 'ਚ ਰਹੇ ਹਾਂ, ਸੇਵਾ ਕਰਦੇ ਹਾਂ, ਪਰ ਇਸ ਵੇਲੇ ਤੁਹਾਡੇ ਜਿਹੜੇ ਚਰਨ ਨੇ, ਤੁਹਾਡਾ ਜੋ ਸਰੀਰ ਹੈ, ਅਸੀਂ ਅੱਖਾਂ ਦੇ ਨਾਲ ਵੇਖ ਰਹੇ ਹਾਂ ਪਰ ਸਪਰਸ਼ ਨਹੀਂ ਹੋ ਰਹੇ। ਦ੍ਰਿਸ਼ਟ ਪਰਤ ਹੈ ਸਭਨ ਕੀ, ਸ੍ਰੀ ਸਤਿਗੁਰ ਦੇ ਸਤਕਾਰ ਨਹਿ ਸਪਰਸ਼ ਹੋਤ ਹੈ ਇਹ ਲੱਗ ਵਿਸਮ ਵਿਸਾਰ। ਅੱਖਾਂ ਨਾਲ ਵੇਖੀ ਤਾਂ ਜਾ ਰਹੇ ਨੇ ਪਰ ਸਪਰਸ਼ ਨਹੀਂ ਹੋ ਰਹੇ। ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ, ਭਾਈ ਦਇਆ ਸਿੰਘ, ਕਹਿੰਦੇ ਗੁਰੂ ਸਰੀਰ ਨਹੀਂ ਹੁੰਦਾ। ਇਹ ਮਹਾਰਾਜ ਨੇ ਜਾਣਨਾ ਸੀ ਵੀ ਗੁਰੂ ਸਰੀਰ ਨਹੀਂ ਹੁੰਦਾ, ਗੁਰੂ ਤਾਂ ਇੱਕ ਜੋਤ ਹੈ, ਗੁਰੂ ਤਾਂ ਇੱਕ ਜੁਗਤ ਹੈ। ਇਹ ਜਿਹੜਾ ਸਰੀਰ ਇਹ ਤਾਂ ਮਾਇਕ ਹੀ ਸੀ, ਇਹ ਤਾਂ ਮਾਇਆ ਦਾ ਸਰੀਰ ਸੀ। ਅਸੀਂ ਸਰੀਰ ਨਹੀਂ ਹਾਂ, ਅਸੀਂ ਸ਼ਬਦ ਹਾਂ। ਨਿਸ਼ਚੇ ਵੇਲਾ ਸ਼ਬਦ ਹੈ ਮੇਰੋ, ਨਿਸ਼ਚੈ ਮਿਲੀ ਹੈ ਸੰਧ ਸਦੇਰੋ। ਜਿਹੜਾ ਸ਼ਬਦ ਹੈ ਨਾ, ਇਹ ਮੇਰਾ ਹਿਰਦਾ ਹੈ। ਬਾਤ ਕਰਨ ਗੁਰਸੋਤ ਹੈ, ਪੜ੍ਹੇ ਗ੍ਰੰਥ ਮਨ ਲਾਏ। ਜਿਹਨੇ ਗੁਰੂ ਦੇ ਨਾਲ ਗੱਲਾਂ ਕਰਨੀਆਂ ਨੇ, ਉਹ ਗੁਰਬਾਣੀ ਨੂੰ ਪੜ੍ਹੇ ਮਨ ਲਾ ਕੇ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਾਰੇ ਸੰਸਾਰ ਨੂੰ ਇਹ ਗਿਆਨ ਬਖਸ਼ਿਆ ਹੈ। ਝੁਰਜੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਦਿਆਲ ਮਿਹਰਬਾਨਾ ਹਰ ਨਾਲ ਪ੍ਰਸਾਦ ਵਿਖਾਨਾ। ਇਹ ਝੁਰਜੀ ਬਾਣੀ ਹੈ ਸਤਸੰਗ ਜੀ, ਇਹ ਸੱਚਖੰਡ ਦੀ ਬਾਣੀ ਹੈ। ਸੋ ਵਡਭਾਗੇ ਹਨ ਉਹ ਜੀਵ ਜਿਹੜੇ ਪੂਰਨ ਵਿਸ਼ਵਾਸ ਰੱਖ ਕੇ ਗੁਰਬਾਣੀ ਨਾਲ ਜੁੜਦੇ ਨੇ ਮਨ ਕਰਕੇ। ਸੋ ਪੰਡਤ ਮੌਨੀ ਪੜ ਪੜ ਥਕੇ, ਪੇਟ ਥਕੇ ਤਾਂ ਧੋਏ, ਬਿਨ ਸਭੇ ਕਿਰੇ ਨਾ ਪਾਇਓ ਦੁਖੀ ਚੱਲੇ ਹੋਏ। ਬਿਨ ਸਭੇ ਹਨੇਰ ਹੈ, ਸਭੇ ਪ੍ਰਗਟ ਹੋਏ, ਬਿਨਾਂ ਸ਼ਬਦ ਤੋਂ ਸੰਸਾਰ ਵਿੱਚ ਹਨੇਰੀ ਹੀ ਹਨੇਰ ਹੈ, ਅਗਿਆਨਤਾ ਦਾ ਹਨੇਰਾ ਹੈ। ਸੋ ਇਹ ਗੁਰੂ ਜੀ ਕਿਰਪਾ ਕਰੇ, ਕਰਮ ਪ੍ਰਾਪਤ ਹੋਏ, ਉਹਦੀ ਕਰਮ ਤੋਂ ਉਹਦੀ ਬਖਸ਼ ਹੋਵੇ ਨਾ, ਫਿਰ ਵੀ ਸ਼ਬਦ ਵਾਲੀ ਸੁਰਤ ਹੈ ਜੋ ਪਸੰਦੀ ਹੈ। ਇਸ ਲਈ ਮਹਾਰਾਜ ਕਹਿੰਦੇ ਨੇ, ਸਿੱਖੋ ਸ਼ਬਦ ਪਿਆਰਿਓ, ਜਨਮ ਮਰਨ ਕੀ ਭੇਟ, ਮੁਖ ਉਜਲ ਸਦਾ ਸੁਖੀ, ਨਾਨਕ ਸਿਮਰਤ ਏਕ, ਇੱਕ ਨਾਲ ਜੁੜ ਜਾਓ। ਅੱਜ ਦਾ ਜੋ ਪਾਵਨ ਸ਼ਬਦ ਹੈ, ਇਹਦਾ ਹੀ ਭਾਵ ਹੈ ਗੌੜੀ ਮਹੱਲਾ ਪੰਜਵਾਂ। ਗੌੜੀ ਰਾਗ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰ ਰਹੇ ਨੇ। ਚਿਰਕਤ ਵੈਸੋ ਅਰਜਨ ਪਿਆਰੇ, ਫਿਰ ਘਰ ਫਿਰ ਘਰ ਸਾਸਨ ਦੀ ਫਿਰ ਦਾ ਅਰਥ ਹੈ ਜਿਹੜਾ ਸਦਾ ਹੀ ਰਹਿਣ ਵਾਲਾ, ਕਦੇ ਚਲਾਏ ਮਾਰ ਨਹੀਂ ਹੁੰਦਾ। ਇਹ ਸੰਸਾਰ ਵਿੱਚ ਆਪਾਂ ਵੀ ਘਰ ਬਣਾ ਲੈਂਦੇ ਹਾਂ, ਅਤੇ ਘਰ ਬਣਾ ਕੇ ਬੰਦਾ ਸੰਤੁਸ਼ਟ ਹੋ ਜਾਂਦਾ ਵੀ ਮੈਂ ਇਤਨੇ ਲੱਖ ਲੈ ਰੁਪਈਏ ਖਰਚ ਕੇ ਘਰ ਬਣਾਇਆ। ਪਰ ਸਤਿਗੁਰੂ ਮਹਾਰਾਜ ਜੀ ਨੇ ਜਿਹੜੇ ਘਰ ਨੇ ਨਾ, ਜਿਹੜੇ ਆਪਾਂ ਨੇ ਘਰ ਬਣਾਏ ਨੇ ਨਾ, ਇਹ ਮਹਾਰਾਜ ਕਹਿੰਦੇ ਇਦੋਂ ਵੀ ਸ਼ਕਤੀਸ਼ਾਲੀ ਇੱਥੇ ਵੱਡੇ ਵੱਡੇ ਰਾਜੇ ਹੋ ਕੇ ਚਲੇ ਗਏ ਨੇ, ਜਿਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਬਾਬਾ ਫਰੀਦ ਨੇ ਇਸੇ ਕਰਕੇ ਕਿਹਾ ਨਾ, ਜਿਨੀ ਪੁੱਛਿਆ ਅਸਮਾਨ, ਫਰੀਦਾ ਖੇ ਉੱਠ ਕੇ ਨੇ ਗਏ। ਕਹਿੰਦੇ ਜਿਨੀ ਪੁੱਛਿਆ ਅਸਮਾਨ, ਅਸਮਾਨ ਕਹਿੰਦੇ ਇਸ ਧਰਤੀ ਨੂੰ ਪੁੱਛ ਰਹੇ ਹੈ। ਫਰੀਦਾ ਖੇ ਉੱਠ ਕੇ ਨੇ ਗਏ ਤੇ ਵੱਡੇ ਵੱਡੇ ਬਲਾ ਬਣ ਕੇ ਆਏ ਸੀ, ਵੱਡੇ ਵੱਡੇ ਅਹੰਕਾਰੀ ਰਾਜੇ ਆਏ ਇੱਥੇ, ਉਹ ਕਿੱਥੇ ਚਲੇ ਗਏ, ਨਜ਼ਰ ਨਹੀਂ ਆ ਰਹੇ। ਫਿਰ ਧਰਤੀ ਨੇ ਕਿਹਾ, ਕਹਿੰਦੇ ਜਾਲਣ ਗੋਰਾ ਨਾਲ ਉਲਾਂਭੇ ਕੀ ਸਹੇ, ਵੀ ਇਤਨੇ ਇੱਥੇ ਵੱਡੇ ਵੱਡੇ ਹੋ ਕੇ ਚਲੇ ਗਏ ਹੈ। ਕਹਿੰਦੇ ਉਹ ਨਿਸ਼ਚੇ ਸਰੀਰ ਨੇ, ਉਹ ਤਾਂ ਕਬਰਾਂ 'ਚ ਪਏ ਨੇ। ਉਲਾਂਭੇ ਕੀ ਸਹੇ, ਜਿਹੜੀ ਜੀਵ ਆਤਮਾ ਉਹ ਪ੍ਰਲੋਕ ਵਿੱਚ ਤੁਰੀ ਫਿਰਦੀ ਹੈ, ਉਹ 84 ਗੇੜੇ ਕੱਢਦੀ ਫਿਰਦੀ। ਗਹਿਰੀ ਕਰਕੇ ਨੀਵ ਖਦਾਈ, ਉੱਪਰ ਮੰਡਕ ਛਾਏ, ਮਾਰ ਕੰਨੇ ਤੇ ਉਹ ਅਧਿਕਾਈ, ਜਿਨ ਤਿੰਨ ਧਰਮ ਮੂਲ ਬੁਲਾਏ, ਤੇ ਗਹਿਰੀ ਕਰਕੇ ਨੀਵ ਖਦਾਈ। ਬਹੁਤ ਵੱਡੀਆਂ ਵੱਡੀਆਂ ਗਹਿਰੀਆਂ ਖੁਦਾਈਆਂ ਕਰਕੇ ਵੱਡੇ ਵੱਡੇ ਮੰਡਪ ਸਾਰੇ। ਪਰ ਐਸੇ ਵੀ ਹੋਏ ਬਰਾਗੀ, ਜਿਹਨਾਂ ਨੇ ਕਹਿੰਦੇ ਜਿਹਨੇ ਤਰਨ ਤਰਨ ਮੂੰਡ ਬਣਾਏ, ਮਾਰ ਕੰਡੇ ਰਿਸ਼ੀ ਵਰਗੇ, ਜਿਹਨੂੰ ਯਕੀਨ ਹੈ ਵੀ ਇਹ ਸੰਸਾਰ ਝੂਠਾ ਹੈ। ਫਿਰ ਸਰਬ ਸੋਏ ਲੱਗੀ ਲੰਕਾ ਹੋਤੀ, ਰਾਵਣ ਸੀ ਅਧਿਕਾਈ, ਤੇ ਰਾਵਣ ਤੋਂ ਵੱਡਾ ਕੀ ਹੋ ਸਕਦਾ। ਮਹਾਰਾਜ ਕਹਿੰਦੇ ਸਾਰੀ ਲੰਕਾ ਹੀ ਸੋਨੇ ਦੀ ਹੈ, ਕਹਾਂ ਭਇਓ ਦਰਵਾਜ਼ੇ ਵਾਸੀ ਕਿਨਵੇਂ ਭਈ ਪਰਾਈ ਕਿਨਵੇਂ ਚੀ ਪਰਾਈ ਹੋ ਗਈ ਸਨ। ਸੋ ਜਿਹੜੇ ਇਹ ਘਰ ਨੇ ਨਾ ਇਹ ਘਰ ਰਹਿਣ ਵਾਲੇ ਹਨ। ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨਵਾਹੇ, ਜਿੱਥੇ ਜਾਏ ਉਦਵਰਤਨਾ ਤਿਸ ਕੀ ਚਿੰਤਾ ਨਾਹੇ। ਇਹ ਜਿਹੜੇ ਘਰ ਨੇ ਇਹ ਸਥਿਰ ਨੇ ਹਿੰਸਾ ਸਨ, ਇਹ ਚਲਾਏ ਵਾਨ ਨੇ, ਛਿਣ ਭੰਗਰ ਹਨ, ਲਾਸਵਾਨ ਹਨ। ਇਹ ਪਾਵਨ ਸ਼ਬਦੀ ਉਥਾਨਤਾ ਵੀ ਹੈ। ਤਿੰਨ ਤਰ੍ਹਾਂ ਦੇ ਮਨੁੱਖ ਮੰਨੇ ਸੰਸਾਰ ਵਿੱਚ, ਇੱਕ ਤਾਂ ਪ੍ਰੇਮ ਕਰਨ ਵਾਲੇ, ਇੱਕ ਉਦਾਸੀ ਰਹਿਣ ਵਾਲੇ, ਉਦਾਸੀਨ ਰਹਿਣ ਵਾਲੇ, ਇੱਕ ਈਰਖਾ ਕਰਨ ਵਾਲੇ। ਤਿੰਨ ਤਰ੍ਹਾਂ ਦੀ ਕੁਆਲਿਟੀ ਹੈ ਸੰਸਾਰ ਵਿੱਚ ਇਸ ਵਿਸ਼ੇ ਦੇ ਉੱਤੇ। ਇੱਕ ਤਾਂ ਜਿਹੜੇ ਉਹ ਹਨ ਜਿਹੜੇ ਸਭ ਨਾਲ ਪ੍ਰੇਮ ਕਰਦੇ, ਸਭ ਨਾਲ ਪ੍ਰੇਮ ਕਰਦੇ, ਕਿਸੇ ਨਾਲ ਦੁਆਇਸ਼ ਨਹੀਂ ਕਰਦੇ, ਸਮਝ ਲਓ ਉਹ ਤੇ ਪਰਮੇਸ਼ਰ ਦੀ ਕਿਰਪਾ ਹੈ। ਇਹ ਅਵਸਥਾ ਪ੍ਰਾਪਤ ਹੋਈ ਭਾਈ ਘਨੱਈਏ ਨੂੰ, ਤੇ ਜੰਗ ਦਾ ਸਮੇਂ ਤੇ ਜਿਹੜੇ ਮੁਸਲਮਾਨ ਜਰਨੈਲ ਨੇ, ਵੱਡੇ ਵੱਡੇ ਸਿਪਾਹੀ ਨੇ, ਉਹ ਸਿੱਖਾਂ ਦੀ ਜਾਨ ਦੇ ਦੁਸ਼ਮਣ ਬਣੇ ਹੋਏ ਨੇ, ਸਤਿਗੁਰੂ ਮਹਾਰਾਜ ਦੇ ਪ੍ਰਤੀ ਵੀ ਵੈਰ ਭਾਵਨਾ ਰੱਖਦੇ ਨੇ, ਤੇ ਸਿੱਖ ਜੇ ਸਿਪਾਹੀ ਨੇ ਉਹਨਾਂ ਨੂੰ ਘਾਇਲ ਕਰਦੇ ਨੇ, ਜ਼ਖਮੀ ਕਰਦੇ ਹੈ, ਪਰ ਭਾਈ ਘਨੱਈਆ ਜੀ ਉਹਨਾਂ ਨੂੰ ਪਾਣੀ ਪਿਆ ਰਹੇ ਨੇ। ਪਾਣੀ ਪਿਆਉਂਦੇ ਨਹੀਂ, ਪਾਣੀ ਪਿਆ ਕੇ ਉਹਨੂੰ ਖੜੇ ਵੀ ਕਰਦੇ ਦੁਆਰੇ, ਉੱਠੋ। ਜਿਹੜੇ ਦੂਸਰੇ ਸਿੱਖ ਸੀ ਉਹ ਮਨ ਵਿੱਚ ਥੋੜਾ ਜਿਹਾ ਰੰਜਿਸ਼ ਕਰਦੇ ਹੈ ਵੀ ਇੱਕ ਐਸਾ ਸਿੱਖ ਹੈ ਵੀ ਸਾਡਾ ਇਹ ਭਰਾ ਹੈ, ਸਾਡਾ ਦੁਸ਼ਮਣ ਹੈ, ਵੀ ਜਿਹੜੇ ਮੁਸਲਮਾਨ ਨੇ ਇਹ ਤਾਂ ਸਤਿਗੁਰੂ ਦੇ ਸਿੱਖਾਂ ਦੇ ਖੂਨ ਦੇ ਪਿਆਸੇ ਕਿ ਇਹਨਾਂ ਨੂੰ ਪਾਣੀ ਪਿਆ ਰਹੇ ਹੈ। ਸਮਾਪਤੀ ਤੋਂ ਬਾਅਦ ਬੇਨਤੀ ਕਰਦੇ ਆ, ਮਹਾਰਾਜ ਚਰਨਾਂ ਜਾ ਕੇ ਸ਼ਿਕਾਇਤ ਕਰਦੇ ਨੇ, ਦੇਖੋ ਜੀ ਆਹ ਕੈਸਾ ਸਿੱਖ ਹੈ ਜਿਹੜੇ ਸਿੱਖਾਂ ਨੂੰ ਮਾਰਨ ਵਾਸਤੇ ਆਉਂਦੇ ਨੇ, ਤੇ ਅਸੀਂ ਉਹਨਾਂ ਨੂੰ ਜ਼ਖਮੀ ਕਰਦੇ ਹਾਂ, ਮੁੜ ਮੁੜ ਕੇ ਪਾਣੀ ਪਿਆ ਕਰ ਕੇ ਦੁਬਾਰੇ ਉਹਨਾਂ ਨੂੰ ਖੜੇ ਕਰੀ ਜਾਂਦੇ। ਤੇ ਮਹਾਰਾਜ ਦੇ ਚਰਨਾਂ ਵਿੱਚ ਭਾਈ ਘਨੱਈਆ ਜੀ ਆਏ, ਤੇ ਮਹਾਰਾਜ ਨੇ ਸਵਾਲ ਕੀਤਾ, ਤੁਸੀਂ ਮੁਸਲਮਾਨਾਂ ਨੂੰ, ਦੁਸ਼ਮਣਾਂ ਨੂੰ ਪਾਣੀ ਪਿਆਉਂਦੇ ਹੋ? ਭਾਈ ਘਨੱਈਆ ਜੀ ਕਹਿਣ ਲੱਗੇ, ਨਹੀਂ ਜੀ, ਮੈਂ ਕਿਸੇ ਨੂੰ ਦੁਸ਼ਮਣ ਨੂੰ ਪਾਣੀ ਨਹੀਂ ਪਿਆਉਂਦਾ, ਮੈਂ ਤਾਂ ਸਭ ਤੁਹਾਨੂੰ ਹੀ ਦੇਖ ਰਿਹਾ ਸਾਰਿਆਂ ਦੇ ਵਿੱਚ। ਸਰਬੀ ਰੰਗੀ ਰੂਪੀ ਤੂੰ ਹੈ, ਤੁਝੋ ਕੋਈ ਨਾ ਹੋਏ, ਤੇਰੇ ਬਿਨਾਂ ਕੋਈ ਦੂਜਾ ਹੈ। ਅਤੇ ਸਤਿਗੁਰੂ ਮਹਾਰਾਜ ਕਹਿੰਦੇ, ਭਾਈ ਜਿੱਥੇ ਸਿੱਖੀ ਦੀ ਅਵਸਥਾ ਹੈ ਨਾ, ਜਿਹੜੀ ਪ੍ਰੇਮ ਦੀ ਸਿੱਖੀ ਹੈ, ਇਹ ਸਭ ਤੋਂ ਸ਼੍ਰੋਮਣੀ ਮੰਨੀ ਹੈ। ਪੰਜ ਪ੍ਰਕਾਰ ਦੀ ਸਿੱਖੀ ਹੈ, ਜਿਹੜੀ ਪ੍ਰੇਮ ਦੀ ਸਿੱਖੀ ਹੈ ਨਾ, ਇਹ ਸਭ ਤੋਂ ਉੱਤਮ ਹੈ। ਕਹਿੰਦੇ ਤੂੰ ਸਿੱਖੀ 'ਚ ਪਾਸ ਹੋ ਗਏ, ਇਹ ਦੁਸ਼ਮਣ ਨੂੰ ਮਾਰ ਰਹੇ ਹੈ, ਤੂੰ ਦੁਸ਼ਮਣੀ ਨੂੰ ਮਾਰ ਰਹੇ, ਤੇਰੀ ਘਾਲਣਾ ਪੂਰੀ ਹੈ। ਮਹਾਰਾਜ ਕਹਿੰਦੇ ਮੱਲਮ ਪੱਟੀ ਵੀ ਡਲ ਹੈ। ਅੱਜ ਸੰਸਾਰ ਵਿੱਚ ਨਾ ਜਿਹੜੀ ਰੈੱਡ ਕਰਾਸ ਹੈ, ਇਹ ਸਗੋਂ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਦੇਣ ਹੈ। ਅਤੇ ਆਪ ਤਾਂ ਕਹਿੰਦੇ ਵੀ ਮਰਚ ਦੇ ਚਿੱਟੇ ਬਾਜਾਂ ਵਾਲੇ, ਨੀਲੇ ਘੋੜੇ ਵਾਲੇ ਵਿਦਵਾਨ ਇੱਥੋਂ ਇਹ ਵੀ ਅਨੁਮਾਨ ਆਉਂਦੇ ਹੈ ਵੀ ਮਹਾਰਾਜ ਨੇ ਨੀਲਾ ਘੋੜਾ ਕਿਉਂ ਰੱਖਿਆ, ਕਿਉਂਕਿ ਆਕਾਸ਼ ਦਾ ਰੰਗ ਨੀਲਾ ਹੈ। ਜਿਹੜਾ ਆਕਾਸ਼ ਹੈ ਇਹਦਾ ਰੰਗ ਨੀਲਾ ਹੈ, ਵੈਸੇ ਤਾਂ ਆਕਾਸ਼ ਦਾ ਰੰਗ ਕੋਈ ਨਹੀਂ, ਪਰ ਸਮੁੰਦਰ ਵਿੱਚ ਜਿਹੜਾ ਪਾਣੀ ਹੈ, ਉਹ ਪਾਣੀ ਦੀ ਜਿਹੜੀ ਭਾਵ ਪੈ ਰਹੀ ਹੈ, ਉਹ ਪਾਣੀ ਦੇ ਕਰਕੇ ਆਕਾਸ਼ ਨੀਲਾ ਲੱਗਦਾ ਦੇਖਣ ਨੂੰ। ਜਿਹੜਾ ਆਕਾਸ਼ ਹੈ ਸਭ ਦਾ ਸਾਂਝ ਹੈ, ਆਕਾਸ਼ ਨੂੰ ਵੰਡਿਆ ਨਹੀਂ ਜਾ ਸਕਦਾ, ਆਕਾਸ਼ ਦੇ ਕੋਈ ਟੁਕੜੇ ਨਹੀਂ ਕਰ ਸਕਦਾ, ਧਰਤੀ 'ਤੇ ਤਾਂ ਕੋਈ ਵੰਡੀਆਂ ਪਾ ਸਕਦਾ। ਪਰ ਜੇ ਕਿਹਾ ਵੀ ਮੈਂ ਆਕਾਸ਼ ਵਿੱਚ ਮੈਂ ਕੰਧ ਕੱਢ ਲਿਆ, ਮੈਂ ਨਹੀਂ ਕੱਢ ਸਕਦਾ, ਸਭ ਦਾ ਸਾਂਝ ਹੈ ਆਕਾਸ਼ ਨੀਲੇ ਰੰਗ ਦਾ। ਅਤੇ ਮਹਾਰਾਜ ਨੇ ਵੀ ਨੀਲਾ ਘੋੜਾ ਤਾਂ ਰੱਖਿਆ ਸੀ ਵੀ ਮੈਂ ਸਭ ਦਾ ਸਾਂਝ ਹਾਂ, ਸਤਿਗੁਰ ਸਭ ਦਾ ਭਲਾ ਬਣਾਏ, ਕਿਉਂਕਿ ਨਾ ਕੋ ਬੈਰੀ ਨਹੀਂ ਬਗਾਨਾ, ਸਗ ਸੰਗਾਂ ਕੋ ਬਣਿਆ ਹੈ, ਬੈਰੀ ਤਾਂ ਹੈ ਹੀ ਨਹੀਂ। ਉਹਨੇ ਜਾਣਿਆ ਇਹ ਤਾਂ ਇੱਕ ਪਰਮਾਤਮਾ ਦੀ ਖੇਡ ਹੈ, ਭਾਵੀਆਂ ਖੇਡਾਂ ਕਰ ਰਿਹਾ ਹੈ, ਬਾਜੀਗਰ ਜੈਸੇ ਬਾਜੀ ਬਾਜੀ ਨਾਨਾ ਉਹਨੂੰ ਭੇਖ ਲਗਾਈ। ਜਿਹੜਾ ਵਫਾਦਾਰੀ ਹੈ ਬਾਜੀਗਰ, ਜਿਹੜਾ ਬਾਜੀ ਪਾਉਂਦਾ ਉਹ ਵੀ ਖੇਡਾਂ ਕਰਦਾ ਹੈ, ਉਹ ਵੀ ਜਿਹੜੀਆਂ ਕੁਦਰੀਆਂ ਨੂੰ ਨਚਾਉਂਦਾ, ਤਾਂ ਹੀ ਤਮਾਸਾ ਹੋਏਗਾ, ਇਹ ਵੀ ਸੰਸਾਰ ਦਾ ਤਮਾਸਾ ਹੈ। ਹਾਂ ਮੈਂ ਹੋਂ ਪਰਮ ਪੁਰਖ ਉਦਾਸਾ, ਦੇਖਣ ਆਇਓ ਜਗ ਤਮਾਸਾ, ਤੇ ਨੀਲੇ ਘੋੜੇ ਤੋਂ ਬਾਅਦ ਇਹ ਭਾਵ ਕਿ ਮੈਂ ਸਭ ਦਾ ਸਾਂਝਾ ਹਾਂ, ਮੇਰੇ ਬਾਅਦ ਕੋਈ ਬੈਰੀ ਨਹੀਂ, ਕੋਈ ਦੁਸ਼ਮਣ ਨਹੀਂ। ਹਾਂ ਜਿਹੜੇ ਇਹ ਧਰਤੀ 'ਤੇ ਆ ਕਰਕੇ ਗੁਰਬਾਣੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਆਪੇ ਗਾਇਕ ਲਾਇਕ ਦਿੱਤੇ ਸੰਤ ਜਨਾਂ ਕੋ ਆਪੇ ਰਾਖਾ ਹੋਈ, ਉਹ ਆਪ ਹੀ ਆਪਣੇ ਸੰਤਾਂ ਦੇ ਮਗਰ ਇਹ ਦਇਆ ਜਿਹੜੀ ਨੇ ਲਾ ਦਿੰਦਾ ਤੇ ਆਪ ਹੀ ਰੱਖਿਆ ਕਰਦਾ। ਉਹਦੀ ਖੇਡ ਹੈ ਨਾ, ਜਿਹਨਾਂ ਨੇ ਖੇਡ ਨੂੰ ਜਾਣ ਲਿਆ ਤਾਂ ਉਹ ਉਪਾਸ ਹੋ ਗਏ, ਭਾਈ ਘਰੇ ਨੇ ਜਾਣ ਲਿਆ ਤੇ ਉਪਾਸ ਹੋ ਗਏ। ਸੋ ਇੱਥੇ ਕੋਈ ਦੁਸ਼ਮਣ ਨਹੀਂ, ਕੋਈ ਵੈਰੀ ਨਹੀਂ, ਇਹ ਸਭ ਉਹ ਪਰਮਾਤਮਾ ਦੀ ਖੇਡ ਹੈ। ਜਿਹਨਾਂ ਨੇ ਇਸ ਇਸ ਭਾਵ ਨੂੰ ਜਾਣ ਲਿਆ, ਸਮਝ ਲਓ ਆਪਣੇ ਜਨਮ ਨੂੰ ਸਫਲ ਬਣਾ ਲਿਆ। ਸੋ ਇਸ ਕਰਕੇ ਸਾਧ ਇੱਕ ਤਾਂ ਉਹ ਨੇ ਜਿਹੜੇ ਸਭ ਨਾਲ ਪ੍ਰੇਮ ਕਰਦੇ ਨੇ, ਸਭ ਦੇ ਵਿੱਚ ਪਰਮਾਤਮਾ ਨੂੰ ਜਾਣਦੇ ਨੇ। ਦੂਸਰੇ ਨੇ ਉਦਾਸੀਨ, ਸੰਸਾਰ ਤੋਂ ਉਦਾਸ ਰਹਿਣ ਵਾਲੇ, ਹਰ ਵਕਤ ਮਨ ਚ ਉਦਾਸੀ ਧਾਰ ਕੇ ਰੱਖਦੇ ਨੇ, ਕਿਸੇ ਨਾਲ ਲਗਾ ਨਹੀਂ ਰੱਖਦੇ। ਜਿਵੇਂ ਜਦੋਂ ਧਰੋਂ ਦੇ ਨਾ ਥੱਪੜ ਵਾਲਿਆਂ ਦੇ ਮਤਰੇਈ ਮਾਨ, ਭਾਈ ਗੁਰਦਾਸ ਜੀ ਨੇ ਦਿੱਤਾ ਨੇ ਪ੍ਰਮਾਣ। ਭਾਈ ਗੁਰਦਾਸ ਜੀ ਕਹਿੰਦੇ ਨੇ ਧਰੋ ਹੱਸਦਾ ਘਰ ਆਇਆ, ਕਰ ਪਿਆਰ ਕਿਉਂ ਪੁੱਛੜ ਲੀਤਾ। ਉਤਾਨ ਪਾਦੋ ਦਾ ਪਿਤਾ ਹੈ, ਉਹਨੇ ਪੁੱਛੜ ਚ ਲੈ ਲਿਆ ਬੱਚਿਆਂ ਨੇ, ਬੱਚਾ ਸਭ ਨੂੰ ਪਿਆਰਾ ਹੁੰਦਾ। ਪਰ ਕਹਿੰਦੇ ਬਾਹ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਕੀਤਾ, ਵੀ ਮਤਰੇਈ ਉਹਦੀ ਮਾਂ ਸੀ ਸੁਰੁਚੀ, ਉਹਨੇ ਰੋਸ ਕੀਤਾ ਤੇ ਇਹ ਵੀ ਵਿੱਚ ਵੇੜਾਂ ਵੀ ਮਾਰੀਆਂ ਨੇ। ਅਨੁਕੂਲ ਬੱਚੇ, ਬੱਚੇ ਦਾ ਜਿਹੜਾ ਮਨ ਹੈ ਬੜਾ ਸਾਸਨ ਜੀ ਕੋਮਲ ਹੁੰਦਾ ਹੈ, ਸੂਖਮ ਹੁੰਦਾ, ਬੜੀ ਛੇਤੀ ਫਸਲ ਕਬੂਲ ਲੈਂਦਾ। ਜੇ ਸੋਚਿਆ ਮਨ ਵੀ ਮੇਰੇ ਪਿਤਾ ਦੇ ਬੋਲ ਵਿੱਚੋਂ ਮੇਰੀ ਮਾਂ ਨੇ ਮੈਨੂੰ ਮਤਰੇਈ ਮਾਂ ਨੇ ਪਕੜ ਕੇ ਉਠਾ ਦਿੱਤਾ, ਵੀ ਇਹਦੀ ਵਜ੍ਹਾ ਕੀ ਹੋ ਸਕਦੀ। ਫਿਰ ਜਾ ਕੇ ਮਾਂ ਨੂੰ ਪੁੱਛਦਾ, ਡੰਡੋ ਲਿਕਾ ਵਾਪਸ ਹੈ, ਤੂੰ ਸਵਾਰੀ ਹੈ ਕਿ ਸੁਰੀਤਾ, ਤੂੰ ਮੇਰੇ ਪਿਓ ਦੀ ਪਟਰਾਣੀ ਹੈ ਜਾਂ ਇਹਦੀ ਨੌਕਰਾਣੀ। ਜੇ ਫਿਰ ਮਾਂ ਕਹਿੰਦੀ ਹੈ ਸਵਾਣੀ ਹਾਂ ਜਨਮ ਦੀ, ਨਾਲ ਮੈਂ ਭਗਤੀ ਕਰਮ ਦੰਡਿਤਾ, ਕਹਿੰਦੀ ਬੇਟਾ ਹੈ ਤਾਂ ਪੈ ਭਾਵੇਂ, ਕਹਿੰਦੀ ਮੈਂ ਜਿਹੜੇ ਜਨਮ ਕਰਕੇ ਤਾਂ ਮੈਂ ਰਾਣੀ ਹੋਈ ਹਾਂ, ਪਰ ਕਹਿੰਦੀ ਕੋਈ ਕੋਲ ਵੇਲੇ ਜਿਹੜੇ ਕਰਮ ਚੰਗੇ ਨਹੀਂ, ਇਸ ਕਰਕੇ ਮੇਰਾ ਸਤਿਕਾਰ ਨਹੀਂ ਹੁੰਦਾ। ਫਿਰ ਕੀ ਹੋਇਆ ਕਿ ਉਹ ਬੱਚਾ ਪੁੱਛਦਾ ਵੀ ਕੋਈ ਐਸਾ ਕੋਈ ਅਪਾਉ ਹੈ, ਕੋਈ ਐਸੀ ਕੋਈ ਯਤਨ ਕੋਈ ਸਾਧਨ ਹੈ ਜਿਹਦੇ ਕਰਕੇ ਸੰਸਾਰ ਵਿੱਚ ਸਤਿਕਾਰ ਵੀ ਹੋਵੇ, ਆਦਰ ਵੀ ਮਿਲੇ, ਤੇ ਜਿਹੜੀ ਨਿਰਾਦਰ ਹੋ ਰਹੇ ਇਹ ਤੋਂ ਵੀ ਛੁਟਕਾਰਾ ਮਿਲ ਜਾਵੇ। ਹਾਂ ਕਹਿੰਦੀ ਇੱਕ ਗੱਲ ਹੈ, ਉਹ ਕੀ ਆ, ਕਹਿਣ ਕਿ ਪਰਮੇਸ਼ਰ ਅਰਾਧੀ ਹੈ, ਜਿੱਦੂ ਹੋਈ ਹੈ, ਪਤਤ ਪ੍ਰੀਤਾ, ਵੀ ਇੱਕ ਪਰਮੇਸ਼ਰ ਦਾ ਨਾਮ ਐਸਾ ਹੈ ਜਿਹੜਾ ਕਿ ਉਹਦੇ ਨਾਲ ਜੁੜ ਜਾਂਦਾ ਤੇ ਸਾਰਾ ਸੰਸਾਰ ਹੀ ਉਹਦੀ ਉਹਦੇ ਛੜ ਵਿੱਚ ਵੀ ਆ ਜਾਂਦਾ, ਉਹਦਾ ਸਤਿਕਾਰ ਵੀ ਕਰਦਾ। ਇਸੇ ਕਰਕੇ ਸਤਿਗੁਰ ਮਹਾਰਾਜ ਨੇ ਕਿਹਾ ਵੀ ਹੋਛੀ ਸ਼ਰਨ ਪਿਆ ਰਹਿਣਾ ਜਾਈ, ਕਹੋ ਮਿੱਤਾ ਕਹਿ ਪੈ ਜਾਏ, ਵੀ ਜੇ ਸ਼ਰਨ ਲੈਣੀ ਹੈ ਨਾ ਤਾਂ ਪਰਮਾਤਮਾ ਦੀ ਸ਼ਰਨ ਲਓ, ਉਹਦੀ ਸ਼ਰਨ ਵਿੱਚ ਆ ਕੇ ਫਿਰ ਕਿਸੇ ਹੋਰ ਜਗ੍ਹਾ ਜਾਣ ਦੀ ਲੋੜ ਨਹੀਂ। ਉਹ ਮਾਂ ਵੀ ਸਿਆਣੀ ਸੀ, ਉਹਨੇ ਸਿਧਾ ਕੇ ਦਿੱਤਾ ਵੀ ਇੱਕ ਪਰਮੇਸ਼ਰ ਹੀ ਐਸਾ ਹੈ ਜਿਹੜਾ ਉਹਦੀ ਸ਼ਰਨ ਵਿੱਚ ਰਹਿ ਜਾਂਦਾ ਨਾ, ਫਿਰ ਉਹ ਸਾਰਾ ਸੰਸਾਰ ਹੀ ਉਹਦੀ ਫਿਰ ਜੈ ਜੈਕਾਰ ਕਰਦਾ। ਪਰ ਮੰਤਰ ਵਸਿਆ ਹੋਈ ਜੈ ਜੈਕਾਰ ਕਰੇ ਸਭ ਕੋਈ, ਸਾਰਾ ਸੰਸਾਰ ਹੀ ਉਹਦੀ ਜੈ ਜੈਕਾਰ ਕਰਦਾ। ਫਿਰ ਕਹਿੰਦੇ ਕਲਿਆ ਕਲਿਆ ਦੱਸਿਆ ਕਰ ਮਨ ਵਿੱਚ, ਮਨ ਵਿਰਾਗੀ ਹੋਏ ਅਤੀਤਾ, ਮਨ ਵਿਰਾਗੀ ਵੀ ਉਦਾਸ ਹੋ ਗਿਆ ਸੰਸਾਰ ਵੱਲੋਂ। ਫਿਰ ਨਾਰਦ ਮੁਨ ਉਪਦੇਸ਼ੀਆ ਜਾਂ ਨਾਰਦ ਮੁਨੀ ਇਹ ਉਦਾਸੀ 'ਚ ਰਹਿੰਦੇ, ਉਦਾਸੀ ਦੂਜੇ ਲੋਕ ਉਦਾਸੀ 'ਚ ਰਹਿਣ ਵਾਲੇ। ਫਿਰ ਧਰੂਮ ਭਗਤ ਨੇ ਜਾ ਕੇ ਫਿਰ ਬੰਦਗੀ ਰੱਬ ਦੀ ਬੰਦਗੀ ਕੀਤੀ, ਤੇ ਇਤਨੀ ਬੰਦਗੀ ਕੀਤੀ ਫਿਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹਦਾ ਨਾਂ ਆ ਗਿਆ। ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਕਈ ਜਗ੍ਹਾ ਇਹ ਸ਼ਬਦ ਨਾਂ ਲਿਆ, ਤੇ ਮਹਾਰਾਜ ਕਹਿੰਦੇ ਪਾਂਚ ਵਰਤ ਕੋ ਅਨਾਥ ਧੂ ਵਾਰਕ, ਹਰ ਸਿਮਰਤ ਅਮਰ ਅਕਾਰੇ, ਥਿਰਕਰ ਵੈਸੋ ਹਰ ਜਨ ਪਿਆਰੇ। ਉਹ ਥਿਰਕਰ ਬਹਿ ਗਿਆ, ਅਮਰ ਹੋ ਗਿਆ। ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਕਰਤਾ ਸੀ ਉਧਰੀ, ਤਾਕੂ ਜਸ ਉਧਾਰੋ, ਅਟਲ ਭਿਓ ਧੂ ਜਾ ਕੇ ਸਿਮਰਨ, ਅਰ ਨਿਰਭੈ ਭਗ ਪਾਇਆ, ਦੁੱਖ ਹਰਤਾ ਜਿਥੋ ਸਵਾਮੀ ਤੈ ਕਾਏ ਵਿਸਰਾਇਆ। ਵੀ ਜਿਹੜਾ ਪੰਜ ਵਰਿਆਂ ਦਾ ਬੱਚਾ ਉਹਨੇ ਪ੍ਰਮਾਤਮਾ ਦੀ ਸ਼ਰਨ ਨੂੰ ਗ੍ਰਹਿਣ ਕਰ ਲਿਆ, ਉਹ ਅਟਲ ਹੋ ਗਿਆ, ਅਟਲ ਪਦਵੀ ਪ੍ਰਾਪਤ ਕਰ ਗਿਆ, ਫਿਰ ਘਰ ਆ ਕੇ ਬਹਿ ਗਿਆ। ਫਿਰ ਘਰ ਹੈ ਪਰਮੇਸ਼ਰ ਦਾ ਨਾਮ। ਦੂਸਰੇ ਉਦਾਸੀ ਨੇ, ਤੀਸਰੇ ਦਵੈਸ਼ ਕਰਨ ਵਾਲੇ, ਜੋ ਸ਼ਬਦੀ ਫਰਕ ਹੈ, ਜਿਹੜੇ ਈਰਖਾ ਕਰਦੇ ਨੇ, ਹਰ ਵਕਤ ਈਰਖਾ ਦੇ ਭਰੇ ਰਹਿੰਦੇ ਨੇ। ਹਾਲਾਂਕਿ ਧੁਰਕੀ ਬਾਣੀ ਮਹਾਰਾਜ ਨੇ ਕਹਿ ਦਿੱਤਾ, ਜਿਸ ਕੇ ਅੰਦਰ ਤਾਤ ਪਰਾਈ ਹੋਵੇ, ਜਿਸਦਾ ਕਦੇ ਨਾ ਹੋਵੇ ਭਰਾ, ਤਾਤ ਨਾਮ ਈਰਖਾ ਦਾ ਜਿਹੜਾ ਬੰਦਾ ਈਰਖਾਲੂ ਹੈ ਨਾ, ਤੇ ਮਹਾਰਾਜ ਕਹਿੰਦੇ ਉਹ ਕਿਤੇ ਮਰਜ਼ੀ ਚਲਾ ਜਾਵੇ ਉਹਦਾ ਕਦੇ ਭਲਾ ਹੋ ਹੀ ਨਹੀਂ ਸਕਦਾ। ਉਹਦੇ ਆਖੇ ਕੋਈ ਲੱਗੀ ਨਹੀਂ ਤਾਂ ਪਕਾਰੀ ਉਜਾੜੇ ਖੜਾ ਜਿਵੇਂ ਨਾ ਕੋਈ ਉਜਾੜ ਖੜਾ ਹੋਵੇ, ਉਜਾੜ ਵਿੱਚ ਕੋਈ ਕੋਲੇ ਸੁਣਨ ਵਾਲਾ ਨਾ ਹੋਵੇ, ਉਹਦੀ ਇਹ ਹਾਲਤ ਹੋ ਜਾਂਦੀ ਹੈ। ਤੀਸਰੇ ਲੋਕ ਨੇ ਈਰਖਾ ਕਰਨ ਵਾਲੇ ਸੰਸਾਰ ਵਿੱਚ ਹੁੰਦੇ ਨੇ। ਇਹ ਸ਼ਬਦ ਵੀ ਇਹੀ ਅਰਥਾਂ ਕਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮਹਿਲ ਮਾਤਾ ਗੰਗਾ ਜੀ ਤੇ ਮਹਾਰਾਜ ਦੇ ਭਰਾ ਹਨ ਪੇਖੀ ਚੰਦ, ਉਹਦੇ ਘਰ ਵਾਲੀ ਕਰਮੋ ਹੈ, ਬਹੁਤ ਈਰਖਾ ਕਰਦੀ ਹੈ। ਪੇਖੀ ਚੰਦ ਵੀ ਬੜੀ ਈਰਖਾ ਕਰਦਾ, ਬਹੁਤ ਉਹਨੇ ਪ੍ਰਦਤ ਕੀਤੇ ਕਿ ਕਿਵੇਂ ਨਾ ਕਿਵੇਂ ਮੈਂ ਗੁਰਦਾ ਗੱਦੀ ਤੇ ਜਾ ਕੇ ਬਹਿ ਜਾਵਾਂ। ਸਤਸੰਗ ਦੀ ਜਿਹੜੀ ਗੁਰਦਾ ਗੱਦੀ ਹੈ ਇਹ ਕੋਈ ਦਰਿਆਵੀ ਚੀਜ਼ ਤਾਂ ਹੈ ਨਹੀਂ ਸੀ, ਇਹ ਤਾਂ ਜਿਸਕੀ ਵਕਤ ਸਿਰ ਘਰ ਆ ਗਿਆ, ਇਹ ਤਾਂ ਧੁਰਕੀ ਬਾਣੀ ਤਾਂ ਧੁਰਾਂ ਤੋਂ ਬਖਸ਼ੀ ਵੀ ਦਾ ਜਿਹਨਾਂ ਵੀ ਗੁਰਦਾ ਗੱਦੀ ਸੀ। ਇੱਥੇ ਅਧਿਕਾਰੀ ਨੂੰ ਇੱਥੇ ਸਤਸੰਗ ਜਿਹੜੀ ਹੈ ਰੁਤਬਾ ਮਿਲਣਾ ਸੀ, ਨਾ ਕਿ ਰਿਸ਼ਤੇਦਾਰਾਂ ਨੂੰ। ਪਰ ਪ੍ਰੀਤੀ ਚੰਦ ਨੇ ਬੜੇ ਯਤਨ ਕੀਤੇ, ਗੁਰਬਾਣੀ ਸ਼ਬਦ ਆਉਣਗੇ ਅੱਗੇ ਵੀ, ਉਹ ਈਰਖਾ ਦਾ ਫਲ। ਈਰਖਾ ਕੀਤੀ ਪ੍ਰੀਤੀ ਚੰਦ ਨੇ, ਇਹਦੇ ਘਰਵਾਲੀ ਕਰਮੋਂ ਨੇ ਮਿਹੜੇ ਮਾਰੇ ਵੀ ਔਕਰੇ ਨੇ, ਇਹਨੇ ਔਤ ਹੀ ਜਾਣਾ। ਸਿੱਖ ਸੰਗਤਾਂ ਨੇ ਬੜੇ ਕੀਮਤੀ ਵਸਤਰ ਲੈ ਕੇ ਆਈਆਂ ਸੰਗਤਾਂ ਕਾਬਲ ਤੋਂ, ਬੜੇ ਕੀਮਤੀ ਦਸਾਲੇ ਮਾਤਾ ਜੀ ਨੇ ਉਹ ਸਾਂਭ ਕੇ ਰੱਖ ਦਿੱਤੇ। ਕਹਿੰਦੇ ਵੀ ਵਿਸਾਖ ਦਾ ਮਹੀਨਾ ਸੀ, ਵਿਸਾਖ ਆਇਆ ਜੇਠ ਹਾੜ ਸਾਉਣ ਮਹੀਨਾ ਭਾਦੋ ਅਸੂ ਲੰਘ ਗਿਆ, ਜਦੋਂ ਬਰਸਾਤ ਦੀ ਰੁੱਤ ਲੰਘੀ ਤੇ ਸਰਦੀ ਦਾ ਮੌਸਮ ਸ਼ੁਰੂ ਹੋਇਆ, ਤੇ ਕਹਿੰਦੇ ਮਾਤਾ ਜੀ ਨੇ ਉਹ ਵਸਤਰ ਸੁਕਾਉਣ ਵਾਸਤੇ ਉੱਪਰ ਕੋਠੇ ਤੇ ਪਾਏ, ਤੇ ਕਿਤੇ ਕਰਮੋਂ ਦੀ ਨਜ਼ਰ ਵਿੱਚ ਆ ਗਏ, ਉਹ ਸੜ ਕੇ ਕੋਲਾ ਹੋ ਗਈ। ਉਹਦੇ ਲਾ ਕੇ ਦਾਸੀਆਂ ਦੱਸਿਆ ਵੀ ਦੇਖੋ ਵੀ ਮਾਤਾ ਗੰਗਾ ਦੇ ਵਸਤਰ ਨੇ ਕਿਤਨੇ ਸੋਹਣੇ ਨੇ। ਜਿਹੜੀ ਕਰਮੋਂ ਆਪਣੇ ਜਾ ਕੇ ਘਰ ਵਾਲੇ ਨੂੰ ਕਹਿਣ ਵੀ ਪ੍ਰੀਤੀ ਚੰਦ ਨੂੰ ਤੂੰ ਤਾਂ ਐਵੇਂ ਰਹਿ ਗਿਆ, ਗੱਲਾਂ ਮਾਰਦੇ ਰਹਿ ਗਿਆ, ਤੇਰਾ ਛੋਟਾ ਭਰਾ ਗੁਰਦਾ ਗੱਦੀ ਲੈ ਗਿਆ, ਜੇ ਸੰਗਤਾਂ ਕਿਤਨੇ ਕੀਮਤੀ ਵਸਤਰ ਲੈ ਕੇ ਆਉਂਦੀਆਂ ਨੇ, ਜੇ ਕਿਤੇ ਤੂੰ ਗੁਰਦਾ ਗੱਦੀ ਤੇ ਬਹਿ ਜਾਂਦਾ ਗੁਰੂ ਬਣ ਜਾਂਦਾ, ਇਹ ਸਾਰਾ ਆਪਣੇ ਕੋਲ ਆਉਂਦੇ ਸੀ। ਫਿਰ ਕਹਿੰਦੇ ਫਿਰ ਪ੍ਰੀਤੀ ਚੰਦ ਨੇ ਵੀ ਇਹ ਗੱਲ ਕਹੀ, ਕਰਮੋਂ ਵੀ ਇਹ ਗੱਲ ਕਹਿੰਦੀ ਹੈ, ਕਹਿਣ ਲੱਗੀ ਵੀ ਇਹ ਤਾਂ ਕੋਈ ਗੱਲ ਨਹੀਂ, ਇਹਨੇ ਕਿਹੜਾ ਔਲਾਦ ਹੋਣੀ, ਇਹ ਤਾਂ ਉਤਰਿਆਂ ਨੇ ਉਤਰੇ, ਇਸ ਤਰ੍ਹਾਂ ਦੇ ਸ਼ਬਦ ਇਤਿਹਾਸ ਲਿਖੇ ਹੋਏ ਨੇ। ਅਤੇ ਮਾਤਾ ਜੀ ਗੰਗਾ ਜੀ ਦੀ ਜਿਹੜੇ ਸੇਵਾਦਾਰ ਸੀ, ਜਿਹੜੀ ਨਾ ਸੇਵਾ ਕਰਨ ਵਾਲੀ ਸੀ, ਉਹ ਸੁਣ ਲਿਆ ਆ ਕੇ ਦੱਸਿਆ। ਫਿਰ ਸਤਿਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਭਾਈ ਇਹ ਸੰਸਾਰ ਹੈ, ਹਰ ਇੱਕ ਦੀ ਆਪਣੀ ਦ੍ਰਿਸ਼ਟੀ ਹੈ। ਇਸੇ ਕਰਕੇ ਮਹਾਰਾਜ ਨੇ ਕਿਹਾ ਵੀ ਮੇਰਾ ਕੋਈ ਸਖਾ ਸੰਬੰਧੀ ਕੌਣ ਹੈ, ਮੇਰਾ ਮਿੱਤਰ ਮੇਰਾ ਭਰਾ ਕੌਣ ਹੈ। ਤੇ ਮਹਾਰਾਜ ਕਹਿੰਦੇ ਸੋ ਸਿੱਖ ਸਖਾ ਬੰਧ ਮੈਂ ਭਾਈ ਜੀ ਗੁਰ ਕੇ ਪਹਾੜੇ ਵਿੱਚ ਆਵੇ, ਆਪਣੇ ਪਹਾੜੇ ਚੱਲੇ ਭਾਈ ਸੋ ਵਿਛੜ ਚੋਟਾ ਖਾਵੇ। ਜਿਹੜਾ ਗੁਰੂ ਦੇ ਹੁਕਮ ਨੂੰ ਮੰਨਦਾ ਉਹੀ ਗੁਰੂ ਦਾ ਸਖਾ ਸੰਬੰਧੀ ਹੈ, ਨਹੀਂ ਤਾਂ ਕਿਸੇ ਨੂੰ ਕਿਸੇ ਚੋਟਾ ਹੀ ਖਾਂਦਾ। ਫਿਰ ਸਾਹਿਬ ਜੀ ਸੰਖੇਪ ਨਾਲ ਵਿਚਾਰ ਹੈ ਕਿ ਸਤਿਗੁਰੂ ਮਹਾਰਾਜ ਜੀ ਦੇ ਮਹਿਲ ਮਾਤਾ ਗੰਗਾ ਜੀ ਗੁਰੂ ਕੀ ਵਡਾਲੀ ਰਹੇ ਤੇ ਕਿਰਪਾ ਕੀਤੀ, ਗੁਰੂ ਨਾਨਕ ਦੇ ਦਰ ਤੋਂ ਦਾਤ ਪ੍ਰਾਪਤ ਹੋਈ, ਸਿਵੇਂ ਪਾਤਸ਼ਾਹ ਜੀ ਦਾ ਅਵਤਾਰ ਹੋਇਆ, ਬਲਭਦਨ ਸੂਰ ਮਾਮਲ ਯੋਧਾ ਹੋ ਪਰਪਕਾਰੀ। 1652 ਵਿਕਰਮੀ ਸੰਮਤ 21 ਹਾੜ ਹੜ ਦੀ ਇੱਕ ਨੂੰ ਵਾਲੇ ਦਿਨ ਮਹਾਰਾਜ ਦਾ ਪ੍ਰਕਾਸ਼ ਹੋਇਆ ਛੇਵੇਂ ਪਾਤਸ਼ਾਹਾਂ ਦਾ। 3 ਸਾਲ ਮਹਾਰਾਜ ਉੱਥੇ ਰਹੇ ਗੁਰੂ ਕੀ ਵਡਾਲੀ, 3 ਸਾਲ ਤੇ ਫਿਰ ਸੱਚੇ ਪਾਤਸ਼ਾਹ ਨੇ 3 ਸਾਲ ਬਾਅਦ ਬੁਲਾਇਆ, ਇਤਿਹਾਸ ਕਹਿੰਦਾ। ਫਿਰ ਜਦੋਂ ਮਾਤਾ ਗੰਗਾ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਆਏ, ਫਿਰ ਉਸ ਵੇਲੇ ਸ਼ਬਦ ਉਚਾਰਨ ਕੀਤਾ ਸੀ। ਦੋਨੇ ਭਾਵ ਹਨ, ਬਾਜ ਭਾਵ ਵੀ ਹੈ ਕਿਉਂਕਿ ਮਹਾਂਪੁਰਖਾਂ ਦਾ ਬੋਲਣਾ ਹੋਵੇ ਕਿਤੇ ਵਰਤਾਏ, ਉਹ ਬੇਪਰਵਾਹ ਨਾਲ ਬੋਲਣੀ, ਉਹਨਾਂ ਤੇ ਨਤ ਮਾਏ, ਭਾਵੇਂ ਗੁਰੂ ਸਾਹਿਬਾਂ ਦੀ ਬਾਣੀ ਹੈ, ਇਹ ਅਥਾਤਾਂ ਹਨ, ਪਰ ਉਹਦਾ ਅੰਤਰੀ ਭਾਵ ਹੀ ਹੈ ਕਿ ਮਹਾਰਾਜ ਨੇ ਸ਼ਬਦ ਉਚਾਰਨ ਕੀਤਾ। ਚਿੜਕਰ ਵੈਸੋ ਹਰ ਜਨ ਪਿਆਰੇ, ਕਹਿੰਦੇ ਹੇ ਭਾਈ ਪਿਆਰੇ ਪਰਮੇਸ਼ਰ ਦੇ ਜਨੋ, ਫਿਰ ਘਰ ਵੈਸੋ ਤੁਸੀਂ ਹੁਣ ਫਿਰ ਘਰ ਆ ਗਏ ਹੋ, ਸ੍ਰੀ ਅੰਮ੍ਰਿਤਸਰ ਸਾਹਿਬ ਆ ਗਏ ਹੋ, ਸਤਿਗੁਰੂ ਤੁਹਾਡੇ ਕਾਰ ਸਵਾਰੇ, ਸਤਿਗੁਰੂ ਧੰਨ ਧੰਨ ਸਹਿਜ ਸਿੰਘ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਤੁਹਾਡੇ ਜਿਹੜੇ ਕਾਰ ਨੇ ਉਹ ਸਵਾਰ ਦਿੱਤੇ ਨੇ, ਕਾਰ ਸਫਲ ਹੋ ਗਏ ਨੇ। ਅੰਤਰੀ ਭਾਵ ਦਾ ਵੀ ਨਾਲ ਹੀ ਅਰਥ ਕਰ ਲਈਏ ਵੀ ਇਹ ਜਨ ਕੀ ਜਗਿਆਸੂ ਜਨ, ਤੂੰ ਜੋ ਅਕਾਲ ਪੁਰਖ ਵਾਹਿਗੁਰੂ ਹੈ ਨਾ, ਉਹਦੀ ਸ਼ਰਨ ਵਿੱਚ ਆ ਜਾ, ਉਹ ਫਿਰ ਰਹਿਣ ਵਾਲਾ ਹੈ। ਬਾਕੀ ਕੁਝ ਕਰਨ ਵਾਲਾ ਨਹੀਂ। ਸਦਾ ਹਰਖ ਸੋਗ ਨੇ ਵੀਆ ਸੋ ਕਰਨ ਗੁਰੂ ਨਾਨਕ ਬੋਲੀ ਆ, ਉੱਥੇ ਸਦਾ ਖੁਸ਼ੀਆਂ ਹੀ ਖੁਸ਼ੀਆਂ ਨੇ, ਕਦੇ ਚਿੰਤਾ ਹੈ ਹੀ ਨਹੀਂ ਕਦੇ। ਸਦਾ ਹਰਖ ਨਹੀਂ ਕਦੇ ਸੋਗ, ਉੱਥੇ ਨਾ ਸੋਗ ਹੈ ਨਾ ਕੋਈ ਧੋਰ ਹੈ, ਸਦਾ ਹੀ ਖੇੜਾ ਹੈ। ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੂਖ ਪਾਪ ਦਾ ਨਾ, ਸਦਾ ਹੀ ਵਿਕਾਸ ਹੈ ਉੱਥੇ। ਉਹ ਹੈ ਫਿਰ ਘਰ ਪਰਮਾਤਮਾ ਦਾ ਘਰ ਹੈ, ਉਹ ਹੈ ਉਸ ਪਰਮਾਤਮਾ ਦਾ ਨਾਮ, ਇਹ ਘਰ ਹੈ ਸਤਸੰਗ ਜੀ। ਕਹਿੰਦੇ ਇਹ ਜਗੈਸੂ, ਕਹਿੰਦੇ ਆਪਣੇ ਮਨ ਦਾ ਠਹਿਰਾਵ ਇੱਥੇ ਸ਼ਬਦ ਵਿੱਚ ਕਰ ਲੈ, ਸ਼ਬਦ ਨਾਲ ਜੁੜ ਲੈ। ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ, ਮੁੱਖ ਸਦਾ ਸੁਖੀ ਨਾਨਕ ਸਿਮਰਤ ਏਕ। ਇਹ ਫਿਰ ਘਰ ਹੈ, ਫਿਰ ਘਰ ਵੈਸੋ ਹਰਜਨ ਪਿਆਰੇ, ਫਿਰ ਸਤਿਗੁਰ ਕਮਰੇ ਕਾਜ ਸਵਾਰੇ। ਦਰਿਆਵੀ ਕਾਜ ਇਹ ਵੀ ਠੀਕ ਹੈ, ਅਸਲੀ ਕਾਜ ਕਿਹੜਾ ਸਾਧ ਸਿੰਘ ਜੀ, ਜਿਹੜੇ ਦਰਿਆਵੀ ਕਾਜ ਨੇ ਨਾ, ਇਹ ਤਾਂ ਹੁੰਦੇ ਆਏ ਨੇ, ਹੁੰਦੇ ਰਹਿਣਗੇ। ਹਾਲਾਂਕਿ ਸਤਿਗੁਰੂ ਮਹਾਰਾਜ ਜੀ ਕਹੇ ਕਹਿੰਦੇ ਹੈ, ਕਿਨੀ ਨਾ ਕੀਏ ਕਾਜ ਮਾਇਆ ਪੂਰੇ, ਕਰ ਕਰ ਥਾਕੇ ਵੱਡੇ ਵੱਡੇ ਨੇ। ਜਿੱਥੇ ਵੱਡੇ ਵੱਡੇ ਚਲੇ ਗਏ, ਜਿਹੜੇ ਕਾਜ ਨੇ ਮਾਇਆ ਨੇ ਕਦੇ ਕਿਸੇ ਪੂਰੇ ਕੀਤੇ ਹੀ ਨਹੀਂ, ਇਹ ਅਧੂਰੀ ਰਹੇ ਨੇ ਹਰ ਕਿਸੇ ਦੇ। ਕਰਤ ਥਾਕੇ ਵੱਡੇ ਵੱਡੇ ਨੇ, ਇਹ ਕਾਜ ਹੀ ਫਲ ਪੂਰੇ ਹੁੰਦੇ। ਇਸੇ ਕਰਕੇ ਕਹਿੰਦੇ ਆ ਵੀ ਧੰਦਾ ਕਿਹਨੇ ਨਾ ਸਾਧੇ, ਆ ਸਭ ਧੰਦੇ ਸਾਧੀ। ਜਿਹੜੇ ਧੰਦੇ ਨੇ ਇਹ ਵੀ ਮੁੱਕਦੇ, ਧੰਦੇ ਧੰਦਿਆਂ ਕਰਨ ਵਾਲਾ ਮੁੱਕ ਜਾਂਦਾ, ਧੰਦੇ ਨਹੀਂ ਮੁੱਕਦੇ। ਇਸੇ ਕਰਕੇ ਇਤਿਹਾਸ ਵਿੱਚੋਂ ਇਹ ਆਪਾਂ ਨੂੰ ਵਿਚਾਰ ਮਿਲਦੀ ਹੈ ਵੀ ਸਿੱਖ ਨੇ ਕਿਰਤ ਕਰਨੀ ਹੈ, ਧੰਦਾ ਨਹੀਂ ਕਰਨਾ। ਭਾਵ ਕੀ ਗੱਲ ਤਾਂ ਇੱਕ ਹੀ ਹੈ ਵੀ ਧੰਦਾ ਨਹੀਂ ਕਰਨਾ, ਕਿਰਤ ਕਰਨੀ ਹੈ। ਭਾਵ ਕੀ ਇਹਨਾਂ ਵਿੱਚ ਫਸਣਾ ਨਹੀਂ। ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਉਹ ਕਾਜ ਕਿਹੜਾ ਹੈ, ਸਤਿਗੁਰੂ ਤੁਮਰੇ ਕਾਜ ਸਵਾਰੇ। ਉਹ ਕਾਜ ਐਸਾ ਸਿੰਘ ਜੀ, ਜੀਵ ਅਤੇ ਈਸ਼ ਦੀ ਏਕਤਾ ਰੂਪੀ ਕਾਜ, ਪਰਮਾਤਮਾ ਅਤੇ ਜੀਵ ਆਤਮਾ ਦਾ ਮੇਲ। ਇਹ ਕਾਜ ਆਪਾਂ ਇਸ ਸੰਸਾਰ ਵਿੱਚ ਕਰਨ ਵਾਸਤੇ ਆਏ ਹਾਂ। ਸੰਸਾਰ ਜਿਹੜਾ ਵੱਖਾ ਜਨਮ ਮਿਲਿਆ ਨਾ, ਇਸ ਕਾਜ ਵਾਸਤੇ ਮਿਲਿਆ। ਭਈ ਪ੍ਰਾਪਤ ਮਾਨਕ ਦੇ ਵਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਵਾਰੀ ਬਣੀਆ ਗੋਬਿੰਦ ਮਿਲਣ ਨੂੰ, ਇਹ ਕਾਜ ਕਰਨ ਵਾਸਤੇ ਆਏ ਆਪਾਂ ਨੂੰ। ਇਸੇ ਕਾਜ ਨੂੰ ਕਰਨ ਵਾਸਤੇ ਸਤਿਗੁਰੂ ਮਹਾਰਾਜ ਨੇ ਆਪਾਂ ਨੂੰ ਸ਼ਬਦ ਦਿੱਤਾ ਹੈ, ਕੀਤਾ ਲੋੜੀ ਹੈ ਕੰਮ ਸੋ ਹਰ ਕੈ ਹਰ ਕੈ ਆਖੀਏ। ਕਾਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ, ਸਤਿਗੁਰ ਸੱਚੀ ਸਿੱਖੇ। ਤੇਰਾ ਮੁਕਤੀ ਰੂਪੀ ਕਾਜ ਸਫਲ ਹੋ ਜਾਣਾ ਹੈ, ਤੇਰਾ ਜਨਮ ਸਫਲ ਹੋ ਜਾਣਾ ਹੈ, ਸਤਿਗੁਰ ਤੁਮਰੇ ਕਾਜ ਸਵਾਰੇ। ਜਿਹੜਾ ਤੇਰਾ ਕਾਜ ਹੈ ਨਾ, ਇਹ ਸੰਸਾਰ ਵਿੱਚ ਆਉਣ ਦਾ ਜਿਹੜਾ ਮੁੱਖ ਕਾਰਨ ਹੈ, ਇਹ ਤੇਰਾ ਹੋ ਜਾਏ, ਤੇਰਾ ਕਾਜ ਸਮਝ ਜਾਏ, ਨਹੀਂ ਤਾਂ ਕਾਜ ਵਿਗੜਿਆ। ਤੇ ਕਈ ਜਨਮ ਭਏਗੀ ਪਤੰਗਾ, ਕਈ ਜਨਮ ਭਗਵੀਨ ਪੁਰੰਗਾ, ਕਈ ਜਨਮ ਪੰਖੀ ਸਰਕ ਹੋਇਓ, ਕਈ ਜਨਮ ਹੈ ਇੱਕ ਜੋਇਓ, ਕਿਤੇ ਇੱਕ ਜੋਤ ਮਿਲੀਏ, ਕਿਤੇ ਗਿਣਤੀ ਨਹੀਂ ਕੀਤੀ ਜਾ ਸਕਦੀ। ਅੱਗੇ ਪਾਛੇ ਗਣਤ ਨਾ ਆਵੇ, ਕਿਆ ਜਾਤੀ ਕਿਆ ਮਨੁੱਖ ਹੋਏ, ਪਤਾ ਨਹੀਂ ਕਿੰਨੇ ਕਿੰਨੀਆਂ ਗੁਣਾਂ 'ਚ ਭਰਮਦਾ ਜੀਵ ਆਉਂਦਾ ਹੈ। ਇਸੇ ਕਰਕੇ ਭਗਤ ਰਾਜ ਜੀ ਨੂੰ ਇਹ ਗੱਲ ਕਹਿਣੀ ਪਈ ਕਿ ਬਹੁਤ ਜਨਮ ਵਿਸਰੇ ਤੇ ਮਾਧੋ, ਇਹ ਜਨਮ ਤੁਮਾਰੇ ਦੇਖੇ। ਬਹੁਤ ਜਨਮ, ਬਹੁਤ ਗਿਣਤੀ ਹੈ, ਗਿਣਤੀ ਨਹੀਂ ਕੀਤੀ ਜਾ ਸਕਦੀ। ਇਸ ਕਰਕੇ ਇਹ ਕਾਜ ਕਰਨ ਵਾਸਤੇ ਆਪਾਂ ਆਏ ਹਾਂ ਕਿ ਸਾਡਾ ਜਿਹੜਾ ਹੈ ਪਰਮੇਸ਼ਰ ਨਾਲ ਮਿਲਾਪ ਹੋ ਜਾਵੇ। ਦੋ ਮਿਲ ਕਾਜ ਉਪਜੈ, ਨਾ ਰਾਮ ਨਾਮ ਸੰਯੋਗ। ਦੋ ਜੀਵ ਆਤਮਾ ਅਤੇ ਬ੍ਰਹਮ ਨਾਲ ਇਹ ਵੀ ਮਹਾਰਾਜ ਆਪਾਂ ਦੱਸ ਰਹੇ ਨੇ ਵੀ ਧਨ ਫਿਰ ਇੱਕ ਹੀ ਸੰਗਵਾਸਾ। ਧਨ ਕਹਿੰਦੇ ਨੇ ਇਸਤਰੀ ਨੂੰ, ਫਿਰ ਕਹਿੰਦੇ ਨੇ ਪਤੀ ਨੂੰ। ਹੈਰਾਨੀ ਦੀ ਗੱਲ ਇਹ ਹੈ, ਪਤੀ ਤੇ ਜਿਹੜੀ ਜੀਵ ਆਤਮਾ ਇਸਤਰੀ ਹੈ ਇੱਕ ਜਗ੍ਹਾ ਰਹਿ ਰਹੇ ਨੇ, ਧਨ ਫਿਰ ਇੱਕ ਹੀ ਸੰਗਵਾਸਾ ਇੱਕ ਜਗ੍ਹਾ ਰਹਿ ਰਹੇ ਨੇ ਹਿਰਦੇ ਰੂਪੀ ਸੇਜਾ ਦੇ ਉੱਤੇ। ਪਰ ਥੋੜ੍ਹਾ ਜਿਹਾ ਸੁੱਖ ਜਿਹਾ ਪੜਦਾ ਆ ਗਿਆ, ਕਿਹੜਾ ਵਿੱਚ ਹੋਮੇ ਭੀਤ ਕਰਾਰੀ, ਹੋਮੇ ਦੀ ਕੰਧ ਆ ਗਈ, ਹੋਮੇ ਦਾ ਪੜਦਾ ਆ ਗਿਆ, ਇਹਨੇ ਫਟਕਾ ਦਿੱਤਾ। ਇਸੇ ਕਰਕੇ ਮਹਾਰਾਜ ਕਿਹਾ ਹੈ ਨਾ, ਹਉ ਹੋ ਭੀਤ ਭਇਓ ਹੈ ਵਿੱਚੋ, ਸੁੰਦ ਦੇਸ਼ ਨਿਕਟਾਇਓ, ਭਾਵੀਰੀ ਕੇ ਪਾਸ ਪਾਰ ਦੋ, ਬਿਨ ਦੇਖੇ ਦੂਰ ਆਇਓ। ਭਾਵੀਰੀ ਜਿਹੜੀ ਸਾਉਣ ਦੇ ਮਹੀਨੇ ਦਾ ਥੋੜ੍ਹਾ ਜਿਹਾ ਕਿੰਨਾ ਜਿਹਾ ਉੱਡਦਾ ਆਕਾਸ਼ ਵਿੱਚ, ਉਹਦਾ ਜਿਹੜਾ ਖੰਭ ਹੈ ਨਾ ਬਹੁਤ ਬਰੀਕ ਹੁੰਦਾ, ਉਹਦੇ ਵਿੱਚ ਵੀ ਦਿਸਦਾ ਵੀ ਹੁੰਦਾ। ਕਹਿੰਦੇ ਭਾਵੀਰੀ ਕੇ ਪਾਸ ਪਾਰ ਦੋ, ਬਿਨ ਦੇਖੇ ਦੂਰ ਆਇਓ। ਬਿਨਾਂ ਦੇਖੇ ਤੋਂ ਜਿਹੜਾ ਪਤੀ ਹੈ ਬਹੁਤ ਦੂਰ ਅਨੁਭਵ ਹੋ ਰਿਹਾ, ਭਾਵ ਕਿ ਬਹੁਤ ਸੁਗਮ ਜਿਹਾ ਪੜਦਾ ਹੈ ਹੋਮੇ ਦਾ। ਇਹੀ ਕਾਰਜ ਕਰਨ ਵਾਸਤੇ ਆਪਾਂ ਸੰਸਾਰ ਵਿੱਚ ਆਏ ਹਾਂ। ਸਤਿਗੁਰੂ ਦੀ ਹਜ਼ੂਰੀ ਵਿੱਚ ਆਉਂਦੇ ਹਾਂ, ਕਥਾ ਸੁਣਦੇ ਹਾਂ, ਕੀਰਤਨ ਸੁਣਦੇ ਹਾਂ, ਸੇਵਾ ਕਰਦੇ ਹਾਂ, ਸਭ ਦਾ ਨਿਚੋੜ ਇਹੀ ਹੈ। ਕੀ ਨਿਚੋੜ ਹੈ ਕਿ ਸਤਿਗੁਰੂ ਦੀ ਕਿਰਪਾ ਕਰਦੇ ਹੋ, ਜਿਸ ਗੁਰ ਪ੍ਰਸਾਦ ਉੱਟੈ ਹੋ ਰੋਗ ਨਾਲ ਖੋਜਣ ਸਦਾ ਅਰੋਗ, ਸਾਡਾ ਹੋਮੀ ਦਾ ਰੋਗ ਕੱਟ ਦੋ। ਜੈਸਾ ਸਤਿਗੁਰ ਸੁਣੀ ਦਾ ਤੈਸੋ ਵੀ ਮੈਂ ਨੀਟ, ਵਿਛੜਿਆ ਮੇਲੇ ਪ੍ਰਭ ਹਦਰ ਗਏ ਘਰ ਸੀਟ, ਹਰ ਮੰਤਰ ਹਰ ਨਾਮੋ ਮੰਤਰ ਰਾਏ ਦਾ ਕੱਟੈ ਹੋਮੇ ਰੋਗ। ਇਹ ਹੋਮੇ ਦਾ ਰੋਗ ਪੂਰੇ ਗੁਰੂ ਨੇ ਸ਼ਬਦ ਦੁਆਰਾ ਕੱਟਣਾ। ਮਨ ਸਤਿਗੁਰੂ ਦਾ ਨਾਮ ਮਿਲਾਇਆ, ਜਿਹਨਾਂ ਭੁਰੇ ਪਾਇਆ ਸੰਯੋਗ, ਇਹ ਹੋਮੇ ਦਾ ਰੋਗ ਸਭ ਨੇ ਕੱਟਣਾ, ਪੂਰੇ ਗੁਰੂ ਨੇ ਕੱਟਣਾ। ਇਸ ਕਲਾਸ ਤੇ ਆਪਾਂ ਗੁਰੂ ਕਰਾਉਂਦੇ ਹਾਂ, ਗੁਰਬਾਣੀ ਪੜ੍ਹਦੇ ਹਾਂ, ਸੁਣਦੇ ਹਾਂ, ਵਿਚਾਰਦੇ ਹਾਂ। ਸੋ ਇਹ ਹੋਮੇ ਦੇ ਕਰਕੇ ਆਪਾਂ ਪਰਮਾਤਮਾ ਤੋਂ ਟੁੱਟ ਕਰਕੇ ਦੁਖੀ ਹੋ ਰਹੇ ਹਾਂ। ਜੇ ਦੁਖੀ ਹੋ ਰਹੇ ਇਸ ਇਹ ਹੋਮੇ ਦੀ ਦਵਾਈ ਪੂਰੇ ਸਤਿਗੁਰੂ ਦੇ ਕੋਲ ਹੈ। ਹੋਮੇ ਦੀ ਇੱਕ ਰੋਗ ਹੈ, ਦਾਰੂ ਇਸ ਮਾਹੇ ਕਿਰਪਾ ਕਰੇ ਤੇ ਆਪਣੇ ਤਾਂ ਗੁਰਕਾ ਸਰੂਪ ਕੁਮਾਰ ਹੈ। ਇਸ ਜਿਵੇਂ ਸੰਖੀਆ ਬੜਾ ਜ਼ਹਿਰੀਲਾ ਪਦਾਰਥ ਹੈ, ਬਦਲ ਮਾਰ ਲੈਂਦਾ, ਜਦੋਂ ਉਹਨਾਂ ਬੈਰ ਲੋਕ ਮਾਰ ਲੈਂਦੇ ਆ, ਉਹਦੀ ਐਸੀ ਤਾਕਤਵਰ ਦਵਾਈ ਬਣ ਜਾਂਦੀ ਹੈ, ਕਹਿੰਦੇ ਇੱਕ ਹੱਥ ਬੰਦੇ ਦੇ ਹਾਥੀ ਦਾ ਵਾਰ ਆ ਜਾਂਦਾ। ਇਸੇ ਤਰ੍ਹਾਂ ਹੋਮੇ ਦਾ ਦੀਰਘ ਰੋਗ ਹੈ, ਦਾਰੂ ਵੀ ਇਸ ਮਾਹੇ, ਬਸ ਦਿਸ਼ਾ ਬਦਲਣੀ ਹੈ ਸਤਸੰਗ ਦੀ, ਦਿਸ਼ਾ ਬਦਲਣੀ ਹੈ। ਇੱਕ ਤਾਂ ਮੈਂ ਕਰਨਾ, ਇਹ ਫਿਰ ਮੈਂ ਨਿੱਚੇ ਦੀ ਮੈਂ ਕਰਦਾ, ਇਹ ਮੈਂ ਬਦਲ ਕੇ ਤੂੰ ਵਿੱਚ ਆ ਜਾਂਦੀ ਹੈ। ਕਿਵੇਂ ਤੂੰ ਤੂੰ ਕਰਦਾ ਤੂੰ ਹੋਵਾ, ਮੁਝਨੇ ਰਹਾ ਨਾ ਮੂੰਹ, ਜਦ ਆਪਾ ਪਰਕਾ ਮਿਟ ਗਿਆ, ਜਦ ਦੇਖੋ ਤਦ ਤੂੰ। ਸਾਰੀ ਉਮਰ ਬੰਦਾ ਦੌੜਿਆ ਫਿਰਦਾ ਇੱਧਰ ਉੱਧਰ, ਵੀ ਪਰਮਾਤਮਾ ਦੀ ਪ੍ਰਾਪਤੀ ਮਿਲ ਜਾਵੇ, ਮੇਰਾ ਕਾਜ ਸਫਲਾ ਹੋ ਜਾਏ, ਕਹਿੰਦੇ ਇਹ ਕੰਮ ਛੱਡ ਦੇ, ਆਪਣੀ ਦਿਸ਼ਾ ਬਦਲ ਦੇ, ਇਹ ਮੈਂ ਛੱਡ ਦੇ ਕਰਨੀ, ਤੂੰ ਤੂੰ ਤੇ ਆ ਜਾ। ਕਹਿੰਦੇ ਕਿਸ਼ਤੀ ਕੇ ਬਦਲਨੇ ਸੇ ਕਿਆ ਹੋਗਾ, ਬੰਦਾ ਕਿਸ਼ਤੀਆਂ ਬਦਲਦਾ ਹੈ, ਜਿਵੇਂ ਉੱਥੇ ਚੱਲਦੇ ਹਾਂ ਇੱਥੋਂ ਕੁਝ ਮਿਲੂਗਾ, ਉੱਥੇ ਚੱਲਦੇ ਹਾਂ, ਕਹਿੰਦੇ ਕੁਝ ਨਹੀਂ ਮਿਲਣਾ। ਕਹਿੰਦੇ ਕਿਸ਼ਤੀ ਦੇ ਵਿੱਚ ਗੁਰੂ, ਕਿਸ਼ਤੀ ਤਾਂ ਉਹੀ ਇੱਕ ਸਵਾਰ ਹੋ ਗਿਆ, ਪੂਰੇ ਗੁਰੂ ਦੇ ਜਿਹੜੇ ਸਵਾਰ ਹੋ ਗਿਆ, ਪਰ ਕਹਿੰਦੇ ਆਪਣੇ ਵੀ ਮਨ ਦੀ ਦਿਸ਼ਾ ਬਦਲਦੇ। ਇਸ ਕਰਕੇ ਕਹਿੰਦੇ ਕਿਸ਼ਤੀ ਬਦਲਦਾ ਕਿਆ ਹੋਣ ਲੱਗਿਆ, ਕਿਨਾਰੇ ਬਦਲਦੇ, ਨਜ਼ਾਰੇ ਬਦਲ ਜਾਣਗੇ, ਭਾਵ ਕਿ ਆਪਣਾ ਰੁੱਖ ਬਦਲਦੇ। ਜਿਹੜਾ ਵੀ ਹਵਾ ਦਾ ਰੁੱਖ ਹੈ ਨਾ, ਜੇ ਆਪਾਂ ਦੂਸਰੇ ਪਾਸੇ ਜਾਣਾ, ਆਪਣੀ ਕਿਸ਼ਤੀ ਦਾ ਮੂੰਹ ਉਹਦੇ ਪਾਸੇ ਕਰਦੇ, ਉਹ ਆਪਣੇ ਆਪ ਹੀ ਹਵਾ ਖਿੱਚ ਕੇ ਰਹਿ ਜਾਂਦੀ ਹੈ। ਇਸੇ ਤਰ੍ਹਾਂ ਜਿੱਥੇ ਵੀ ਰਹੀਏ, ਘਰ ਵਿੱਚ ਹਾਂ, ਨੌਕਰੀ ਕਰਦੇ ਹਾਂ, ਕੋਈ ਵੀ ਆਪਾਂ ਫਰਜ਼ ਲਵਾ ਰਹੇ ਹਾਂ, ਜਿਵੇਂ ਇੱਕ ਕੁਤਬਾ ਨਾਮੀ ਸੂਈ ਹੁੰਦੀ ਹੈ, ਜਹਾਜ਼ਾਂ 'ਚ ਲੱਗੀ ਹੁੰਦੀਆਂ ਨਾ, ਉਹ ਸਤ ਸਿੰਘ ਜੀ ਚੁੰਬਕ ਵਾਲੇ ਕਹਿੰਦੇ ਹਾਂ ਆਪਾਂ, ਉਹਦੇ 'ਚ ਲੱਗੀ ਹੁੰਦੀ ਹੈ ਦਿਸ਼ਾ ਭ੍ਰਮਣ ਤੋਂ, ਵੀ ਜਿਹੜਾ ਜਹਾਜ਼ ਨੂੰ ਚਲਾਉਣ ਵਾਲਾ, ਚਾਹੇ ਸਮੁੰਦਰੀ ਜਹਾਜ਼ ਹੈ, ਚਾਹੇ ਹਵਾਈ ਜਹਾਜ਼ ਹੈ, ਵੀ ਦਿਸ਼ਾ ਦਾ ਭ੍ਰਮਣ ਨਾ ਹੋਵੇ, ਕਿਸੇ ਪਾਸੇ ਮਰਜ਼ੀ ਮੂੰਹ ਹੋਵੇ ਜਹਾਜ਼ ਦਾ, ਜਿਹੜੀ ਸੂਈ ਹੈ ਨਾ ਉਹਦਾ ਮੂੰਹ ਰਹੇਗਾ ਵੀ ਧਰੋਂ ਹੈ, ਜੇ ਧਰੋਂ ਰਹਿਣਾ ਧਰੋਂ ਹੈ ਧਰੋਂ, ਉਸ ਪਾਸੇ ਉਹਦਾ ਮੂੰਹ ਰਹਿੰਦਾ। ਇਸੇ ਤਰ੍ਹਾਂ ਸੰਸਾਰ ਕਿਤੇ ਵੀ ਰਹੀਏ, ਪਰ ਜਿਹੜੀ ਆਪਣੀ ਸੁਰਤ ਹੈ ਨਾ ਉਹ ਸ਼ਬਦ ਨਾਲ ਜੁੜੀ ਰਹੇ, ਮੈਂ ਜਿਹੜੀ ਮਿਟ ਜਾਵੇ, ਕੇਵਲ ਇੱਕ ਬ੍ਰਹਮ ਹੀ ਜਾਣਦੇ ਆ, ਰਾਵੀ ਚੇਤਨ ਚੇਤੀ ਪਰਮਾਤਮਾ ਦੀ ਯਾਦ ਵਸੀ ਰਹੇ। ਇਸ ਕਰਕੇ ਫਿਰ ਸਤਿਗੁਰ ਤੋਂ ਮਰੇ ਕਾਲ ਸਵਾਰੇ, ਜਿਹੜਾ ਮੁਕਤੀ ਰੂਪੀ ਕਾਰਨ ਹੈ ਇਹ ਸਫਲ ਹੋ ਜਾਏਗਾ, ਜਮਣਾ ਮਰਨਾ ਕੱਟਿਆ ਜਾਏਗਾ, ਰਹਾਓ ਦੁੱਧ ਦੂਤ ਪਰਮੇਸ਼ਵਰ ਮਾਰੇ। ਇਹ ਪ੍ਰਤੱਖ ਰੂਪ ਦੇ ਵਿੱਚ ਵੀ ਦੁਸ਼ਟ ਬ੍ਰਾਹਮਣ ਬੁਆ ਹੋਏ ਕਹਿ ਸੂਲ, ਲੇਵਾ ਲਾਗੋ ਤਿਲਕਾ ਮੂਲ, ਜਿਹੜੇ ਬ੍ਰਾਹਮਣ ਸਾਹਿਬਜ਼ਾਦੇ ਛੇ ਪਾਤਸ਼ਾਹ ਨੂੰ ਜ਼ਹਿਰ ਪਾਉਣ ਵਾਸਤੇ ਆਇਆ ਸੀ, ਉਹਦਾ ਹੀ ਅੰਤ ਹੋ ਗਿਆ ਸੀ। ਪ੍ਰਤੱਖ ਰੂਪ ਦੇ ਵਿੱਚ ਵੀ ਅੰਤਰੀ ਵਿੱਚ ਵੀ ਜਿਹੜੇ ਸਾਪ ਦੋ ਲੋਭ ਓਹਕਾਰ ਹੈ, ਇਹ ਪਰਮੇਸ਼ਵਰ ਮਾਰੇ, ਇਹ ਵੀ ਮਰ ਜਾਂਦੇ ਨੇ। ਜਨ ਕੀ ਪੈਣ ਲੱਗੀ ਕਰਤਾਰੇ, ਆਪਣੇ ਜਨਾਂ ਦੀ ਪਿਆਰਿਆਂ ਦੀ ਪਰਮਾਤਮਾ ਨੂੰ ਕਰਤਾਰ ਹੈ, ਪਰਮੇਸ਼ਵਰ ਪੈਰ ਰੱਖਦਾ ਹੈ। ਬਾਦਸ਼ਾਹ ਸਾਹਾ ਸਾਹ ਬਸ ਕਰ ਦੇਣੇ, ਬਾਦਸ਼ਾਹ ਰਾਜੇ ਲੋਕ ਸ਼ਾਹ ਸ਼ਾਹੂਕਾਰ ਸਾਰੇ ਬਸ ਵਿੱਚ ਆ ਜਾਂਦੇ ਆ ਆਪਣੇ ਪਿਆਰਿਆਂ ਦੇ। ਅੰਮ੍ਰਿਤ ਨਾਮ ਮਹਾਰਸ ਪੀਂਦੇ, ਜਿਹੜੇ ਪਰਮੇਸ਼ਵਰ ਦੇ ਨਾਲ ਅੰਮ੍ਰਿਤ ਨੂੰ ਪੀਂਦੇ ਨੇ, ਨਿਰਭਉ ਹੈ ਭਜਨ ਭਗਵਾਨ ਹੈ ਭਾਈ, ਕਹਿੰਦੇ ਹੁਣ ਨਿਰਭਉ ਕਰਕੇ ਬਿਨਾਂ ਡਰ ਤੋਂ ਪਰਮਾਤਮਾ ਦਾ ਨਾਮ ਲਓ, ਉਹਦਾ ਸਿਮਰਨ ਕਰੋ, ਉਹਦਾ ਚਿੰਤਨ ਕਰੋ। ਸਾਧ ਸੰਗਤ ਮਿਲ ਕੇ ਨੋ ਦਾਨ, ਜਿਹੜੀ ਸਾਧ ਸੰਗਤ ਹੈ ਇਹਦੇ ਵਿੱਚ ਆ ਕੇ ਪਰਮੇਸ਼ਵਰ ਦਾ ਨਾਮ ਸਿਮਰੋ ਅਤੇ ਹੋਰਾਂ ਨੂੰ ਵੀ ਸਿਮਰਾਓ। ਇਸੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਜਾਂ ਨਾਲ ਧੂੜ ਮੰਗਿਆ ਕਿਸੇ ਗੁਰਸਿੱਖ ਕੀ, ਜੋ ਆਪ ਜਪ ਹੈ ਅਵਰ ਹੈ ਨਾਮ ਜਪਾ ਹੈ। ਸੰਗਤ ਚਾਹ ਕੇ ਸਿਮਰਨ ਕਰਨਾ, ਗੁਰਬਾਣੀ ਪੜ੍ਹਨੀ ਸੁਣਨੀ ਬਹੁਤ ਲਾਹੇਵੰਦ ਹੈ। ਸਾਹ ਸੰਗਤ ਕਿੰਨੋ ਦਾਨ, ਸੰਗਤ ਵਿੱਚ ਆ ਕੇ ਨਾਮ ਦਾ ਦਾਨ ਪ੍ਰਾਪਤ ਹੁੰਦਾ ਹੈ। ਸਰਨ ਪਰੇ ਪਰ ਅੰਤਰ ਜਾਮੀ, ਅੰਤਰ ਦੇ ਅੰਤਰ ਕੀ ਅੰਦਰ ਦੇ ਜਾਮੀ ਕੇ ਜਾਣਨ ਵਾਲੇ ਜੋ ਪਰਮੇਸ਼ਰ ਅਕਾਲ ਵਾਹਿਗੁਰੂ ਹੈ ਉਹਦੀ ਸ਼ਰਨ ਵਿੱਚ ਪਏ ਹਾਂ। ਨਾਲ ਓਟ ਪਤਨੀ ਪ੍ਰਭ ਸਵਾਮੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਕਿਰਪਾ ਕਰਦੇ ਨੇ, ਕਹਿੰਦੇ ਮੈਂ ਜੋ ਸਵਾਮੀ ਮਾਲਕ ਪਰਮਾਤਮਾ ਸਭ ਦਾ ਮਾਲਕ ਹੈ ਨਾ, ਅਤੇ ਉਹਦੀ ਮੈਂ ਓਟ ਪਕੜੀ ਲਈ, ਉਹਦਾ ਮੈਂ ਆਸਰਾ ਤੱਕੇ ਰਹੇ। ਇਸ ਕਰਕੇ ਫਿਰ ਜਿਹੜੇ ਕਾਜ ਨੇ ਦਰਿਆਵੀ ਅਤੇ ਅੰਤਰੀਵ ਸਾਰੇ ਕਾਜ ਉਹ ਆਪ ਸਵਾਰਦਾ ਹੈ। ਸਤਿਗੁਰੂ ਮਹਾਰਾਜ ਨੇ ਬਖਸ਼ ਕੀਤੀ ਹੈ, ਸਮਾਂ ਪ੍ਰਾਪਤ ਹੋਇਆ, ਸ਼ਬਦ ਦੀ ਵਿਚਾਰ ਕੀਤੀ ਹੈ। ਕਿਰਪਾ ਕਰਨ ਗੁਰੂ ਮਹਾਰਾਜ, ਗੁਰਬਾਣੀ ਦਾ ਜੋ ਭਾਗ ਹੈ ਸਿਧਾਂਤ ਹੈ ਸਾਡੇ ਮਨਾਂ 'ਚ ਵਸ ਜਾਵੇ, ਅਸੀਂ ਵੀ ਸ਼ਬਦ ਨਾਲ ਜੁੜ ਜਾਈਏ, ਵੀ ਸੁਰਤ ਹੈ ਸਾਡੀ ਸ਼ਬਦ ਨਾਲ ਜੁੜੀ ਰਹੇ, ਜਿਹੜਾ ਸੱਚ ਹੈ ਨਾਮ ਹੈ ਸਾਡੇ ਜੀਵਨ ਦਾ ਆਸਰਾ ਬਣਿਆ ਰਹੇ, ਇਹੀ ਸਾਡੇ ਜੀਵਨ ਦਾ ਮੁੱਖ ਮਕਸਦ ਹੈ। ਹੁਣ ਪੁਰਾਣ ਜਮ੍ਹਾਂ ਕਰਨੀ ਜੀ ਇੱਥੇ ਹੀ ਸਮਾਪਤੀ ਹੈ। ਸਰਨ ਪਰੇ ਪ੍ਰਭ ਅੰਤਰ ਜਾਮੀ, ਨਾਨਕ ਓਟ ਪਕਰੀ ਪ੍ਰਭ ਸੁਆਮੀ। ਹੇ ਤੁਤੇ ਪਾਰ ਬ੍ਰਹਮ ਅਵਦਾਸੀ ਅਵਦਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਕਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਭੇਕ, ਹੇ ਗੋਵਿੰਦ ਹੇ ਗੁਣ ਰਧਾਨ ਜਾਗੈ ਸਦਾ ਵਿਵੇਕ, ਹੇ ਪਰਮ ਪਰ ਹਰ ਹਰੇ ਹਰ ਕੀ ਹੋਵਨ ਹਾਰ, ਹੇ ਸੰਤ ਹੈ ਕੈ ਸਦਾ ਸੰਗ ਨੇ ਨਾਰਾਇਣ ਆਧਾਰ, ਹੇਠਾ ਕਵਨੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਜੀ ਜੈ ਰਾਮ ਦਾਨ ਰੱਖ ਵਿਧੀ ਹੈ ਕਰੋਏ। ਆਏ ਪ੍ਰਭ ਸਰਨਾਗਤੀ ਕਿਰਪਾ ਨਿਤ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਰੋਪ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੋ ਤਰੇ ਪਾਰ, ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ, ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ। ਰਾਮ ਕਰੇ ਮਹਲਾ ਤੀਜਾ ਨੰਦ ਏਕ ਓਂਕਾਰ, ਗੁਰ ਪ੍ਰਸਾਦ ਅਨੰਦ ਪਿਆ ਗੁਰ ਪਾਏ, ਸਤਿਗੁਰੂ ਮੈਂ ਪਾਇਆ ਸਤਿਗੁਰ ਨਾਮ ਪਾਇਆ, ਸਹਿਜ ਸਿਰਜੀ ਮਨ ਵਧੀਆ ਮਾਂ ਗਾਈਆ, ਰਾਗ ਰਤਨ ਸੰਗਾਰ ਕਰੀਆ ਸਭ ਜਾਣੀ ਜਾਈਆ, ਸਭ ਸੰਗਾਰ ਹੋਈ ਕਿਰਾ ਨੰਦਨੀ ਵਸਾਇਆ, ਕਹਿ ਨਾਨਕ ਆਨੰਦ ਲੋਆ ਸਤਿਗੁਰੂ ਮੈਂ ਪਾਇਆ, ਹੇ ਮਨ ਡੇਰਿਆ ਤੂੰ ਸੁਧਾਰੋ ਵਰਣਾਲੇ, ਹਰਨਾਰੋ ਤੂੰ ਮਨ ਮੇਰੇ, ਦੁਰੂ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਨ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ ਸ਼ੁਕਰ ਮਨ ਵਸਾਰੇ, ਕਹਿ ਨਾਨਕ ਮਨ ਮੇਰੇ ਸੁਧਾਰੋ ਵਰਣਾਲੇ, ਸਚ ਸੋਹਰ ਗੌਰ ਜਾਣੇ ਕਰ ਤੇਰਾ ਕਰਤਾ ਤੇਰਾ ਸਭ ਕੁਛ ਹੈ, ਜੇ ਜੇ ਸੋ ਪਾਵੇ ਸਦਾ ਸਿਰਤ ਸਲਾਹ ਤੇਰੀ, ਨਾਮ ਮਨ ਵਸਾਵੇ ਨਾਗਨ ਕੇ ਮਨ ਵਸਿਆ, ਵਜ ਸਭ ਘਨੇਰੇ ਕਹਿ ਨਾਨਕ ਸਿੱਖਾ ਵਿਚਾਰ ਮਨ ਕਰ ਤੇਰਾ, ਸਤ ਨਾਮ ਆਧਾਰ ਸਤ ਨਾਮ ਆਧਾਰ, ਮੇਰਾ ਜਨ ਭੁੱਖਾਂ ਸਭ ਗਵਾਈ ਆ ਕਰ ਸਾਹ ਸੁਖ ਮਨ ਆਏ ਵਸਿਆ, ਜਨੀਸਾ ਸਤ ਬਜਾਈਆ ਸਦਾ ਪ੍ਰਵਾਨ ਕੀਤਾ ਗੁਰੂ ਰਟਾਂ ਜਿਤੀਆਂ ਇਹ ਵਡਿਆਈਆ, ਕਹਿ ਨਾਨਕ ਸੁਣ ਸੰਤ ਹੋ ਸਭ ਧਰਮ ਪਿਆ, ਸਚਾ ਨਾਮ ਮੇਰਾ ਆਧਾਰ ਬਾਜੇ ਪੰਜ ਸ਼ਬਦ ਤਜ ਕਰ ਸੁਭਾਗਿਆ, ਕਰ ਸੁਭਾਗਿਆ ਸਬਦ ਰਾਜੇ ਕਲਾ ਜਿਸ ਕਰ ਧਾਰੀਆ, ਪੰਜ ਗੁਰੂ ਤੁਧ ਵਸ ਕੀਤੇ ਕਾਲ ਖੰਡ ਪਵਾਰਿਆ, ਤੁਧ ਕਰਮ ਪਾਇਆ ਪੁੱਜਣ ਕਉ ਸੇ ਨਾਮ ਹਰ ਪੈ ਲਾਗੇ, ਪਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ ਅਨੁਸਨ ਹੋਵਟ ਭਾਗੀ ਹੋ, ਸਗਲ ਮਨੋਰਥ ਪੂਰੇ ਪਾਲ ਬ੍ਰਹਮ ਪ੍ਰਕਾਇਆ, ਉਤਰੇ ਸਗਲ ਵਿਸੂਰੇ ਦੋਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ, ਪੂਰੇ ਗੁਰ ਤੇ ਜਾਣੇ ਸੁਣਦੇ ਪ੍ਰੇਤ ਕਹਿਤੇ ਭਗਤ, ਸਤਿਗੁਰ ਵਜਾ ਕਰ ਪੂਰੇ ਨਿਰਮਤ ਨਾਨਕ ਗੁਰ ਚਰਨ ਲਾਗੇ, ਵਰਦੇ ਅਨੰਦ ਪੂਰੇ ਸਲੋਕ ਪਵਣ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ ਦਿਸਰਾ ਤੋਇ ਦਾਈ ਦੈ ਖਿਲੈ ਸਭ ਜਗਤ, ਸਿਗਿਆਈਆ ਵਰਿਆਈਆ ਵਰਤੇ ਧਰਮ ਦੂਰ, ਕਰਨੀ ਆਪੋ ਆਪਣੀ ਕੀ ਨੇੜੇ ਕੀ ਦੂਰ, ਜਿਨੀ ਨਾਮ ਧਿਆਇਆ ਗਏ ਮਸਕਤ ਧਾਰ, ਨਾਨਕ ਤੇ ਗੁਰੂ ਜਲੇ ਕੀਤੀ ਛੁੱਟੀਆਂ, ਜਿਨੀ ਨਾਮ ਧਿਆਇਆ ਗਏ ਮਸਕਤ ਧਾਰ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।